सब नाले सुभाई, 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 सब नाले सुभाई। उन्हे वैरी मित्र सम कीतिया,
वैरी मित्र सम कीतिया,
उन वैरी मित्र सम कीतिया,
वैरी मित्र सम कीतिया,
उन्हे वैरी मित्र सम कीतिया,
उन वैरी मित्र सम कीतिया,
सब नाले सुभाई,
सब नाले सुभाई, सब नाले सुभाई।
असी ये शब्द पिछली शब्द चौंकी च चलदा रखिया सी। असी जड़ी थीम शुरू कीता है सारे पिछलियां, वो है अव्वले अल्लाह नूर उपाया कुदरत के सब बंदे। दसम पातशाह दा असी सब तो पहला उन्हां दे बचन रखे, मानस की जात सब एक है पहचानबो, एक ही पहचानबो, रेकोगनाइज ऑल ह्यूमन इक्वल। असी फिर दोहरा दिए, आ थीम चलिया, रेकोगनाइज ऑल ह्यूमन इक्वल, कुदरत के सब बंदे सारे ओदी बनाए हैं। और असी अज ओदे ते पंजवां शब्द चक रहे हाँ, और वह कहिंदे उहदा तो ना को वैरी है ना मित्र है, जे वैरी है भी है तो वह भी मित्र वांगू समान है, वो बराबर ही हो गया उहदा। किहदा? जिथों शब्द शुरू होएगा, और ये पौड़ी है ढाडियां दी, और असी उस ट्यून ते ढाडियां दी पौड़ी ते पढ़ रहे हाँ। पन्ना है दा 1100 1100 पन्ने दे उत्ते, वार मारू महला पंजवां, ढखणे महला पंजवां। ढखणे उहदे विच छंद आउंदे है, सलोकां दी चाल है ढखणा, ते बाकी वारू दी मार दे विच पौड़ी आउंदी है। पौड़ियां ढाडियां दी हुंदियां, किसी राग च नहीं हुंदियां, और ये ऐसी पौड़ी है जिहदे विच उह दसणगे भी कहो जिहा भी गुरमुख रास्ते ते चलण वाला बंदा हुंदा है, जिहदा ना को वैरी रहिंदा ना को मित्र रहिंदा, जे वैरी भी है वह भी मित्र समान ही है, और सारिआं दे नाल उहदी बणी है। ऐडा उहने प्यार दित्ता सारी दुनिया नूं उस बंदे ना, भई उहदे लक्षण की है उस बंदे दे, उहदे करैक्टरिस्टिक्स दसे आ उस बंदे दीआं, आदतां की है। उहने वैरी मित्र सम कीतिआ, सम कहिंदे इक्को जिही जाणदा वैरी नूं भी ते मित्र नूं भी, इह नहीं भी उहदा मित्र अच्छा ते वैरी नूं नफरत करदा, नहीं, सम इक्को जिहा ही जाणदा दोनों नूं। इह ब्रह्म दृष्टी हो जाती है, और महाराज दसणगे किहनां लोकां दी, और इहो ही असीं पूणी कत्ती आ रहे हाँ भी दुनिया के किसी इंसान नूं नफरत ना करो, सारे ही उहदे बणाए है, उहदे नूर तों पैदा होए है, और उहदे गां इस पौड़ी च लक्षण लाउणगे भी इहो जिहा बंदा किस तरह बणदा है। उहने वैरी मित्र सम कीतिआ,
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 सब नाले सुभाई, सब नाले सुभाई,
सब नाले
सुभाई, सब नाले
सुभाई, सब नाले सुभाई।
हुण ਅਸੀਂ ਪੌੜੀ ਦੀ ਪਹਿਲੀ ਲਾਈਨ ਚੱਕਦੇ ਹਾਂ ਵੀ ਇਹ ਸਾਰੇ ਇੱਥੇ ਤੱਕ ਕਿੱਦਾਂ ਪਹੁੰਚਿਆ। ਆਮ ਇਨਸਾਨ ਦੀ ਤਾਂ ਹਾਲਤ ਨਹੀਂ ਹੁੰਦੀ, ਉਹਦੇ ਤਾਂ ਵੈਰੀ ਮਿੱਤਰ ਕਈਆਂ ਨੇ ਨਫ਼ਰਤ। ਇਹੋ ਜਿਹੀ ਸਪਿਰਚੁਅਲ ਸਟੇਜ ਕਦੋਂ ਆਉਂਦੀ ਹੈ? ਮਹਾਰਾਜ ਇੱਥੋਂ ਪੌੜੀ ਸ਼ੁਰੂ ਕਰਦੇ ਹੈ। ਜਿਨੇ ਜਨੇ ਗੁਰਮੁਖ ਸੇਵਿਆ, ਜਿਨੇ ਜਨੇ ਗੁਰਮੁਖ ਸੇਵਿਆ, ਤਿੰਨੇ ਸਭੇ ਸੁਖ ਪਾਰੀ,
ਤਿੰਨੇ ਸਭੇ ਸੁਖ ਪਾਰੀ, ਤਿੰਨੇ ਸਭੇ ਸੁਖ ਪਾਰੀ,
ਤਿੰਨੇ ਸਭੇ ਸੁਖ ਪਾਰੀ। ਇੱਕ ਸੁੱਖ ਨਹੀਂ, ਸਾਰੀ ਦੁਨੀਆਂ ਦੇ ਸੁੱਖ ਲੈ ਗਿਆ। ਪਰ ਕੋਈ ਸਿਸਟਮ ਦੱਸ ਰਹੇ ਮਹਾਰਾਜ ਗੁਰਮੁਖ। ਇਹ ਲਫ਼ਜ਼ ਅਸੀਂ ਵਾਰ ਵਾਰ ਕਿਉਂ ਦੁਹਰਾ ਰਹੇ ਹਾਂ? ਕਿਉਂ ਇਸ ਗੁਰਮੁਖ ਨੂੰ ਬੰਦਾ ਬਣਾਇਆ ਹੈ ਜੀ। ਬੜਾ ਗੁਰਮੁਖ ਆਦਮੀ ਹੈ, ਬੜਾ ਗੁਰਮੁਖ। ਬਾਣੀ ਜਿੱਥੇ ਗੁਰਮੁਖੇ ਲਿਖਿਆ, ਅਗੋ ਉਹਨੂੰ ਸਾਫ਼ ਜੇ ਅਸੀਂ ਪੜ੍ਹ ਜਾਵਾਂਗੇ, ਜਿਨ ਗੁਰਮੁਖ ਪਿਆਰਾ, ਗੁਰਮੁਖ ਪਿਆਰੇ ਆਏ ਮਿਲ, ਵੀ ਇਹ ਗੁਰਮੁਖ ਆ ਮੈਨੂੰ ਆਣ ਕੇ ਮਿਲ। ਉੱਥੇ ਆ ਗੁਰਮੁਖੇ, ਇਸ ਸਿਸਟਮ 'ਚ ਆਣ ਕੇ ਤੂੰ ਉਸ ਰੱਬ ਵਰਗੇ ਪਿਆਰੇ ਨੂੰ ਮਿਲ ਸਕਦਾ। ਗੁਰਮੁਖੇ ਪਿਆਰੇ ਆਏ ਮਿਲੇ, ਮੈਂ ਚਿਰੀ ਵਿਛੁੰਨੇ ਰਾਮ ਰਾਜੇ। ਜਿੰਨ ਚਿਕਰ ਮੈਂ ਸਿਸਟਮ 'ਚ ਨਹੀਂ ਆਉਂਦਾ, ਇਹ ਸਿਸਟਮ ਸਿਰਫ ਸਾਡੇ ਪੂਰਨ ਬ੍ਰਹਮ ਗਿਆਨ ਬਾਣੀ 'ਚ ਹੀ ਇਹਦਾ ਐਡਾ ਮਹਾਤਮ ਦੱਸਿਆ। ਬਾਕੀ ਰਮਾਇਣ ਮਹਾਂਭਾਰਤ 'ਚ ਵੀ ਗੁਰਮੁਖ ਲਫ਼ਜ਼ ਆਉਂਦਾ, ਉਹ ਨਾਉਂ ਨਾ ਵਰਤਿਆ। ਸਾਡੇ ਜ਼ਿਆਦਾ ਇਹ ਗੁਰਮੁਖੀ ਐਡਵਰਬ ਜਿਹਾ ਐਸਾ ਕੋਈ ਐਸੀ ਚੀਜ਼ ਹੈ ਵੀ ਇਸ ਚੈਨਲ 'ਚ ਪੈ ਕੇ ਇਸ ਤਰੀਕੇ ਨਾਲ। ਉਹ ਤਰੀਕੇ ਕੀ ਹੈ? ਉਹ ਹੈ ਗੁਣਾਂ ਦਾ ਗੁਲਦਸਤਾ। ਉਹ ਹੈ ਭੈੜੀਆਂ ਆਦਤਾਂ ਛੱਡਣੀਆਂ ਅਤੇ ਚੰਗੇ ਗੁਣ ਗ੍ਰਹਿਣ ਕਰਨੇ। ਉਹ ਹੈ ਜੋ ਬਾਬੇ ਨਾਨਕ ਦਾ ਹੁਕਮ ਆ, ਅਵਗੁਣ ਛੋੜ ਗੁਣਾਂ ਕੋ ਧਾਵੋ, ਕਰ ਅਵਗੁਣ ਪਛਤਾਹੀ ਜਿਉ, ਨਿਰਮਲ ਨਾਮ ਜਪੋ ਸਦ ਗੁਰਮੁਖੇ, ਅੰਤਰ ਕੀ ਗਤ ਤਾਹੀ। ਫਿਰ ਬਾਬੇ ਨਾਨਕ ਨਾਲ ਗੁਰਮੁਖ ਲਾ ਲਿਆ। ਅਵਗੁਣ ਛੋੜ, ਜੇ ਤੂੰ ਇਸ ਰਸਤੇ 'ਤੇ ਪੈਣਾ ਤਾਂ ਪਹਿਲਾਂ ਜ਼ਿੰਦਗੀ ਦੀਆਂ ਭੈੜੀਆਂ ਆਦਤਾਂ ਛੱਡ, ਅਵਗੁਣ ਛੱਡ, ਅਵਗੁਣ ਛੋੜ ਗੁਣਾਂ ਕੋ ਧਾਵੋ, ਕਿਉਂਕਿ ਕਰ ਅਵਗੁਣ ਪਛਤਾਹੀ ਜਿਉ। ਕੀ ਕਰ ਫਿਰ? ਨਿਰਮਲ ਨਾਮ ਜਪੋ ਸਦ ਗੁਰਮੁਖੇ। ਇੱਕ ਸਿਸਟਮ ਹੈ ਵੀ ਇੱਕ ਰੱਬ ਨੂੰ ਇੱਕ ਨੂੰ ਪੂਜ, ਕਿਸੇ ਇਨਸਾਨ ਨੂੰ ਉਹਦੀ ਜਗ੍ਹਾ ਨਾ ਦੇਈਂ, ਕਿਸੇ ਗੁਰੂ ਨੂੰ ਨਾ, ਇੱਕ ਅਕਾਲ ਪੁਰਖ ਦਾ ਸੇਵਕ ਸਿੱਧਾ ਹੋ ਜਾ, ਸਿੱਧਾ ਰੱਬ ਨਾਲ ਜੁੜ ਜਾ ਔਰ ਉਹਦੇ ਨਾਮ ਦੇ ਨਾਲ ਉਹਦੀ ਸੇਵਾ ਕਰ। ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਇਸ ਘਰ 'ਚ ਨਾਨਕ ਕਹਿ ਕਰੇ ਕੇਵਲ ਨਾਮ, ਨਾਮ ਜਪ ਜਪ ਕੇ ਹੀ ਇਸ ਗੁਰਮੁਖ ਰਾਸਤੇ 'ਤੇ ਚੱਲਿਆ ਜਾ ਸਕਦਾ ਹੈ। ਪਰ ਨਾਲ ਨਾਲ ਇਹ ਨਾ ਹੋਵੇ ਵੀ ਤੂੰ ਇੱਕ ਤਲਾਅ ਦੇ ਵਿੱਚ ਉਹਦਾ ਉਹ ਜੇ ਪਾਣੀ ਪੈਣ ਵਾਲੀ ਧਿਨਗੀ ਜੀ ਟੁੱਟੀ ਹੈ ਔਰ ਉਹਦਾ ਪਾਣੀ ਨਿਕਲਣ ਵਾਲਾ ਥਾਂ ਕਿੱਡਾ ਸਾਰਾ ਮਘੋਰਾ ਆਊਟਲੈਟ ਹੈ, ਉਹਦੇ 'ਚ ਪਾਣੀ ਕਿੱਦਾਂ ਟਿਕਣਾ? ਇਸ ਕਰਕੇ ਸਾਡੇ ਅੰਦਰ ਜਿੰਨਾ ਅਸੀਂ ਨਾਮ ਜਪਦੇ ਨੇ ਟਿਕਦਾ ਕਿਉਂ ਨਹੀਂ? ਅਸੀਂ ਔਗੁਣਾ ਕਰ ਕਰਕੇ ਹੋਰ ਆਦਤਾਂ ਹੋਰ ਚੀਜ਼ਾਂ ਨੂੰ ਸਮਝਦੇ ਨਹੀਂ ਹਾਂ। ਭਗਤੀ ਨੂੰ ਵੇਨ ਗੁਣ ਕੀਤੇ ਭਗਤੇ ਨਾ ਹੋਈ। ਜੇ ਭਗਤੀ ਦੇ ਰਾਸਤੇ 'ਤੇ ਪਿਆ ਤਾਂ ਜਿੱਥੋਂ ਖਰਾਬ ਹੁੰਦੀ, ਲੀਕ ਹੁੰਦੀ, ਜਿੱਥੋਂ ਜ਼ਾਇਆ ਹੁੰਦੀ, ਉਹ ਵੀ ਦੇਖ। ਤਾਂ ਮਹਾਰਾਜ ਨੇ ਸਿਸਟਮ ਲਾਇਆ ਵੀ ਤੇਰਾ ਨਾਮ ਜਪਿਆ ਪ੍ਰਫੁੱਲਤ ਹੋਊ, ਤੂੰ ਔਗਣ ਛੱਡ, ਸਾਰੀਆਂ ਜਿੰਨੀਆਂ ਬਾਣੀ 'ਚ ਅੱਛੀਆਂ ਚੀਜ਼ਾਂ ਲਿਖੀਆਂ ਉਹਨੂੰ ਗ੍ਰਹਿਣ ਕਰ। ਇਹ ਸਾਡਾ ਗੁਰਮੁਖ ਸਿਸਟਮ ਹੈ। ਇਸ ਸਿਸਟਮ ਨਾਮ ਤੋਂ ਆਣ ਕੇ ਤੂੰ ਗੁਰਮੁਖੇ ਪਿਆਰੇ ਆਏ ਮਿਲੇ। ਇਸ ਕਰਕੇ ਜਿਹੜਾ ਗੁਰਮੁਖੇ ਲਫ਼ਜ਼ ਹੈ ਉਹ ਮਹਾਰਾਜ ਨੇ ਇੱਥੇ ਹੈ ਵੀ ਨਿਰਮਲ ਨਾਮ ਜਪੋ ਸਾਧ, ਨਾਲ ਕੰਡੀਸ਼ਨ ਲਾ ਲਈ। ਨਹੀਂ ਬਸ ਨਾਮ ਦਾ ਪਤਾ ਲੱਗ ਗਿਆ ਅਤੇ ਬਸ ਵਾਹਿਗੁਰੂ ਵਾਹਿਗੁਰੂ ਕਰਦੇ ਰਹਿ ਗਏ, ਬਾਕੀ ਸਾਰੇ ਔਗੁਣ ਵੀ ਜ਼ਿੰਦਗੀ 'ਚ ਸਾਰਾ ਦਿਨ ਕਰਦੇ ਰਹੇ, ਨਾਮ ਸਵਾਹ ਟਿਕਣਾ ਅੰਦਰ, ਉਹਨਾਂ ਨੇ ਜ਼ਾਇਆ ਹੋਣਾ ਹੈ। ਇਸ ਕਰਕੇ ਗੁਰਮੁਖ ਇਹ ਸਿਸਟਮ ਐਸਾ ਹੈ ਵੀ ਜ਼ਾਇਆ ਨਾ ਹੋਣ ਦੇ। ਤੇਰੀ ਘਾਲਣਾ ਥਾਂ ਤਾਂ ਪਏਗੀ ਜੇ ਤੇਰਾ ਨਾਮ ਜਪਿਆ ਸਹੀ ਥਾਂ ਔਰ ਪੈਂਦਾ ਔਰ ਜਮ੍ਹਾਂ ਹੁੰਦਾ ਰਹੇ ਅੰਦਰ। ਇਸ ਕਰਕੇ ਅਵਗਣ ਛੋੜ, ਉੱਥੋਂ ਬਾਅਦ ਲਾਈਨ ਆਉਂਦੀ ਹੈ, ਅਵਗਣ ਛੋੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਹੀ ਜਿਉ, ਨਿਰਮਲ ਨਾਮ ਜਪੋ ਸਦ ਗੁਰਮੁਖੇ, ਅੰਤਰ ਕੀ ਗਤੇ ਤਾਹੀ। ਤਾਂ ਤੇਰੇ ਅੰਦਰਲੀ ਗਤੀ ਠੀਕ ਹੋਣੀ ਹੈ। ਇਸ ਕਰਕੇ ਉਹ ਹੈ ਸਿਸਟਮ ਹੈ, ਇੱਥੇ ਵੀ ਗੁਰਮੁਖੇ ਆਇਆ ਹੈ। ਜਿੰਨੇ ਜਨੇ ਗੁਰਮੁਖ
ਸੇਵਿਆ,
ਪਹਿਲੀ ਕੰਡੀਸ਼ਨ ਆਈ ਹੈ, ਉਹਨੇ ਵੈਰੀ ਮਿੱਤਰ ਸਮ ਕੀਤਿਆ, ਦੂਸਰੇ ਨੂੰ ਉੱਦਾਂ ਹੀ ਵੈਰੀ ਹੋਣਗੇ, ਉਹ ਸਗੋਂ ਹੋਰ ਪਖੜਾਇਆ ਜਾਊ, ਸਭ ਕੁਝ ਜੇ ਅਵਗਣ ਨਹੀਂ ਛੱਡੇਗਾ ਗੁੱਸੇ ਦਾ। ਅਤੇ ਇਸ ਕਰਕੇ ਨਫ਼ਰਤ ਕਰਨੀ, ਸਾਰੀ ਚੀਜ਼ ਕਰਨੀ, ਇਸੇ ਕਰਕੇ ਗੁਰਮੁਖ ਸਿਸਟਮ 'ਚ ਇਹ ਚੀਜ਼ਾਂ ਅਲਾਊ ਨਹੀਂ ਹੈ। ਅਤੇ ਜਿੱਥੇ ਗੁਰਮੁਖੇ ਹੋਵੇ ਖੱਖੇ ਨੂੰ ਸਿਆਰੀ, ਉਹ ਇੱਕ ਚੈਨਲ ਹੈ, ਇੱਕ ਰਸਤਾ ਹੈ, ਇੱਕ ਐਸੀ ਡਿਸਿਪਲਿਨ ਹੈ, ਇੱਕ ਐਸਾ ਵੇਸ ਹੈ ਜਿਹਦੇ ਅੰਡਰ ਸਾਨੂੰ ਰਹਿਣਾ ਪੈਣਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਉਸ ਜਨ ਜਿੰਨੇ ਵੀ ਜਨ ਨੇ ਗੁਰਮੁਖ ਸਿਸਟਮ 'ਚ ਆਣ ਕੇ ਸੇਵਾ ਕੀਤੀ ਹੈ ਰੱਬ ਦੀ, ਇੱਕ ਸੁੱਖ ਨਹੀਂ ਤਿੰਨੇ ਸਭੇ ਸੁੱਖ ਪਾਏ,
ਤਿੰਨੇ ਸਭੇ ਸੁੱਖ ਪਾਏ, ਤਿੰਨੇ ਸਭੇ ਸੁੱਖ ਪਾਏ,
ਜਿਹਨੇ ਜਨੇ ਗੁਰਮੁਖੇ ਸੇਵਿਆ,
ਜਿਹਨੇ ਜਨੇ ਗੁਰਮੁਖੇ ਸੇਵਿਆ,
ਜਿਹਨੇ ਜਨੇ ਗੁਰਮੁਖੇ ਸੇਵਿਆ, ਤੈਨੇ ਸਭੇ ਸੁੱਖ ਪਾਈ,
ਤੈਨੇ ਸਭੇ ਸੁੱਖ ਪਾਈ, ਤੈਨੇ ਸਭੇ ਸੁੱਖ ਪਾਈ।
ਜਿਹੜਾ ਇਸ ਸਿਸਟਮ 'ਚ ਜਪਦਾ ਹੈ ਉਹ ਇਸ ਬ੍ਰਹਮ ਗਿਆਨ ਦੇ ਲਿਹਾਜ਼ ਨਾਲ ਇਨਸ਼ੋਰਡ ਹੋ ਜਾਂਦਾ। ਐਸੀ ਕੰਪਨੀ ਦੀ ਇਨਸ਼ੋਰੈਂਸ ਹੁੰਦੀ ਉਹ ਸਤਿਗੁਰੂ ਦੀ, ਇਸ ਸਪਿਰਚੁਅਲ ਰਾਸਤੇ ਦੇ ਮਾਲਕ ਅਕਾਲ ਪੁਰਖ ਦੀ ਐਸੀ ਇਨਸ਼ੋਰੈਂਸ ਹੋ ਜਾਂਦੀ ਹੈ ਜਿੱਦਾਂ ਟੱਬਰ 'ਚ ਇੱਕ ਦੀ ਇਨਸ਼ੋਰੈਂਸ ਹੋਈ ਹੋਵੇ। ਇੱਕ ਬੰਦਾ ਨੌਕਰੀ ਕਰਦਾ ਹੋਏ, ਬੱਚੇ ਵੀ ਦੰਦ ਲਾਉਣ ਤੁਰੇ ਰਹਿੰਦੇ, ਉਹਨਾਂ ਦੀਆਂ ਵੀ ਬਾਹਰ ਅਪੁਆਇੰਟਮੈਂਟਾਂ ਬਣਦੀਆਂ, ਉਹ ਮੌਜਾਂ ਕਰਦੇ ਆ ਇੱਦਾਂ। ਉਹ ਆਪੇ ਤਰਿਆ ਕੁਟੰਬ ਸਿਆ,
ਆਪੇ ਤਰਿਆ ਕੁਟੰਬ ਸਿਆ,
ਇਹ ਕਨਸੈਸ਼ਨਾਂ ਹੈ ਐਡੇ ਵੱਡੇ ਰਸਤੇ ਦੀਆਂ, ਮਾਮੂਲੀ ਕੰਮ ਨਹੀਂ ਹੈ। ਨਾਮ ਜਪਣੇ ਦੇ ਫਾਇਦੇ ਦੇਖੋ। ਉਹ ਆਪੇ ਤਰਿਆ
ਕੁਟੰਬ ਸਿਆ,
ਸਭੇ ਜਾਗਤ ਤਰਾਈ,
ਸਭੇ ਜਾਗਤ ਤਰਾਈ, ਸਭੇ ਜਾਗਤ ਤਰਾਈ,
ਪਰ ਕਿਨ ਜਿਹਨੇ ਜਨੇ ਗੁਰਮੁਖ
ਸੇਵਿਆ,
ਵੀ ਅਸੀਂ ਗੁਰਮੁਖ ਦੀ ਸੇਵਾ ਕਰਨ ਲੱਗ ਪੈਣਾ। ਉਹਦੀ ਸੇਵਾ 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 ਨਾਮ ਹਮਾਰੇ ਗੁਰ ਕੀ ਸੇ, ਬੜੀਆਂ ਬੜੀਆਂ ਇਕੁਏਸ਼ਨਾਂ ਪਈਆਂ ਬਾਣੀ 'ਚ, ਜਿੱਥੇ ਬਾਣੀ 'ਚ ਇੱਕ ਵਾਰੀ ਲਿਖ ਦਿੱਤਾ ਵੀ ਨਾਮ ਹਮਾਰੇ ਗੁਰ ਕੀ ਸੇਵ, ਸਾਰੀ ਬਾਣੀ 'ਚ ਸੇਵਾ ਨਾਮ ਜਪਣਾ ਹੀ ਹੋਵੇਗੀ। ਇਹ ਐਸੀਆਂ ਇਕੁਏਸ਼ਨਾਂ ਹੈ ਮੈਥਮੈਟਿਕਸ ਦੀ, ਮੈਂ ਕਿਹਾ ਕਰਦਾ ਸਭ ਤੋਂ ਵੱਡੀ ਜਿਹੜੀ ਕਾਢ ਹੈ ਉਹ ਹੈ ਇਕੁਏਸ਼ਨ। 2+2=5 ਨਹੀਂ, ਨੈਵਰ 4। 3-2=1, ਨੈਵਰ 3 ਜਾਂ 4। ਇਹ ਇਕੁਏਸ਼ਨ ਬਾਣੀ 'ਚ ਥਾਂ ਥਾਂ ਲੱਭੋਗੇ, ਔਰ ਜੇ ਇਕੁਏਸ਼ਨਾਂ ਨਾ ਸਮਝੀਆਂ ਸਾਰੀ ਬਾਣੀ ਹੱਥ ਪਹੁੰਚੋਜੂ, ਗੱਲ ਤੁਹਾਨੂੰ ਕੁਛ ਪਤਾ ਨਹੀਂ ਲੱਗੇਗਾ। ਤੁਸੀਂ ਜਿੰਨ ਜਨ ਗੁਰਮੁਖ ਸੇਵਿਆ ਵੀ ਕਿਸੇ ਗੁਰਮੁਖ ਦੇ ਲੱਭੋ ਜੀ, ਉਹਦੀ ਸੇਵਾ ਕਰਨੀ, ਆਹੋ ਸਭ ਤੋਂ ਵੱਡੀ ਭੁੱਲ ਹੈ। ਗੁਰੂ ਕਾਲ ਵੇਲੇ ਗੁਰੂ ਜ਼ਰੂਰ ਸਮਝਾਉਂਦੇ ਹੋਣੇ ਬਾਣੀ ਬੈਠ ਕੇ, ਸਾਰੀ ਜਿਹੜੀ ਕਿ ਉਹਨਾਂ ਨੂੰ ਰੱਬ ਵੱਲੋਂ ਆਈ ਔਰ ਸਾਡੇ ਤੱਕ ਇਹ ਮੈਸੇਜ ਪਹੁੰਚਿਆ, ਉਹ ਜ਼ਰੂਰ ਬੈਠ ਕੇ ਸਾਰੀ ਬਾਣੀ ਐਨ ਕਲੀਅਰ ਕਰ ਦੇਣੇ ਸਿੱਖਾਂ ਨੂੰ। ਪਰ 300 ਸਾਲ ਦੇ ਵਿੱਚ ਗੁਰੂ ਕਾਲ ਤੋਂ ਬਾਅਦ ਐਸਾ ਕਹਾਣੀਆਂ ਦਾ ਪੁਆੜਾ ਪਿਆ, ਐਸਾ ਜਿਹੜਾ ਇਹ ਸ਼ਬਦ ਭੁੱਲ ਗਏ ਔਰ ਬਾਕੀ ਉਹ ਕਹਾਣੀਬਾਜ਼ੀ ਚੱਲੀ ਜੀ, ਆਹ ਸਾਰਾ ਕੁਛ ਤੁਸੀਂ ਜਾਣਦੇ ਹੋ। ਇਸ ਕਰਕੇ ਅਸੀਂ ਹੁਣ ਸ਼ਬਦਾਂ ਰਾਹੀਂ, ਪੌੜੀ ਰਾਹੀਂ ਲੱਭ ਰਹੇ ਹਾਂ ਵੀ ਇਹ ਆਪਣਾ ਕੁਟੰਬ ਤੁਰਾ ਲਾ, ਸਾਰੇ ਸੁੱਖ ਲੈ ਲਾ, ਕੌਣ ਕਰੇਗਾ? ਜਿਹਨੇ ਜਨੇ ਗੁਰਮੁਖ ਸੇਵਿਆ, ਸੇਵਿਆ ਦੀ ਇਕੁਏਸ਼ਨ ਨਾ ਲੱਭੀ ਵੀ ਸੇਵਾ ਕਿਹੜੀ ਹੈ, ਹੋਰ ਹੀ ਸੇਵਾ 'ਚ ਸਾਰੀ ਜ਼ਿੰਦਗੀ ਬਿਤਾ ਦੇਗਾ ਜਾ ਕੇ। ਜਿਹਨੇ ਜਨੇ
ਗੁਰਮੁਖ ਸੇਵਿਆ, ਜਿਹਨੇ ਜਨੇ ਗੁਰਮੁਖ ਸੇਵਿਆ,
ਤਿਨੇ ਸਭੇ ਸੁੱਖ ਪਾਏ, ਆਪੇ ਤਰਿਆ ਕੁਟੰਬ
ਸਿਓ,
ਸਭੇ ਜਾਗਤ ਤਰਾ, ਪਰ ਧਿਆਨ ਰੱਖੋ ਤਰਨ ਤਰਨ 'ਚ ਫਰਕ ਹੈ, ਤਰਨ ਤਰਨ 'ਚ ਫਰਕ ਹੈ। ਮੁਕਤੀ ਨਹੀਂ ਲਿਖਿਆ ਇੱਥੇ, ਤਰਨ ਤਰਨ 'ਚ ਫਰਕ ਹੈ। ਕਈਆਂ ਨੂੰ ਅਗਲਾ ਜਨਮ ਅੱਛਾ ਮਿਲ ਜੂ, ਫਿਰ ਨਾਮ ਜਪ ਲੈਣਗੇ, ਕਈ ਇੱਥੇ ਤਰ ਜਾਣਗੇ ਮਤਲਬ ਅਗਲੀ ਸਟੇਜ ਲੈ ਲੈਣਗੇ ਕਾਸ਼ਲ, ਲੇਕਿਨ ਮੁਕਤੀ ਨਹੀਂ ਹੋਊਗੀ। ਤਰਨ ਤਰਨ 'ਚ ਫਰਕ ਹੈ, ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਉਹ ਕੁਟੰਬ ਹੀ ਤਰ ਜਾਂਦਾ, ਪਰ ਉਹ ਜਿਹਨੇ ਗੁਰਮੁਖ ਸੇਵਿਆ ਹੋਏ ਉਹਦੇ ਲਈ ਲਿਖਿਆ ਹੈਗਾ ਉਹ ਆਪ ਮੁਕਤ ਆਵਰਨ ਕਰੇ, ਸਾਰਾ ਕੁਛ ਲਿਖਿਆ ਉਹ। ਲੇਕਿਨ ਜਿੰਨੇ ਤਰਨ 'ਚ ਹੈ, ਬਾਕੀ ਇਹ ਤਰਨ ਤਰਨ 'ਚ ਫਰਕ ਕੱਢ ਲਿਓ। ਤਰੀ ਗਨਕਾ ਵੀ ਸੀ, ਤਰਿਆ ਕਈ, ਲੇਕਿਨ ਜਿਹੜਾ ਤਰਨ ਅਸਲ ਹੈ ਉਹ ਹੈ ਮੁਕਤੀ ਪ੍ਰਾਪਤ ਕਰਨਾ ਔਰ ਮਾਇਆ ਨੂੰ ਤਰਨਾ। ਇਸ ਕਰਕੇ ਉਹ ਤਰਨ ਹੈ ਉਹ ਆਪ ਤਰਿਆ ਕੁਟੰਬ ਸਭੇ ਜਾਗਤ
ਜਗਤ ਤਰਾਈ।
ਹੁਣ ਹਰ ਨਾਮਾ ਧਨ ਸੰਚਿਆ,
ਹੁਣ
ਹਰ ਨਾਮਾ ਧਨ ਸੰਚਿਆ,
ਹਰ ਨਾਮਾ ਧਨ ਸੰਚਿਆ
ਸਭ ਤੇ ਖਾਬਿਆਈ। ਅਗਲੀ ਸਟੇਜ ਆਈ, ਆਪ ਤਰਿਆ ਕੁਟੰਬ ਸੋ, ਜਿਉਂ ਜਿਉਂ ਪੌੜੀ ਚੱਲੇਗੀ ਪੌੜੀ ਦੇ ਡੰਡੇ ਤਾਂ ਤਾਂ ਚੜ੍ਹਦੇ ਜਾਣਗੇ। ਇਹ ਪੌੜੀ ਐਸੀਆਂ ਹੈ ਜਿਹੜੀ ਡੰਡੇ ਦੀ ਪੌੜੀ, ਪੌੜੀ ਕੀ ਹੈ ਸਾਡੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ। ਸਾਡੀਆਂ ਪੌੜੀਆਂ ਐਸੀਆਂ ਕਿ ਇੱਕ ਲਾਈਨ ਗਾਂ, ਜਿੱਦਾਂ ਪਹਿਲੀ ਅਵਸਥਾ ਹੋਜੂ ਫਿਰ ਅਗਲੀ ਅਵਸਥਾ ਹੋਰ ਆਈ। ਉਹਨੇ ਹਰ ਨਾਮਾ ਧਨ
ਸੰਚਿਆ, ਹਰ ਨਾਮਾ ਧਨ ਸੰਚਿਆ
ਸਭ ਤੇ ਖਾਬ ਜਾਈ,
ਸਭ ਤੇ ਖਾਬ ਜਾਈ, ਸਭ ਤਿਖਾ ਬੁਝਾਈ।
ਜਦੋਂ ਤ੍ਰਿਸ਼ਨਾ ਮਰ ਗਈ ਅੰਦਰ, ਤ੍ਰਿਸ਼ਨਾ ਅੰਦਰਲੀਆਂ ਪੰਜੇ ਅੱਗਾਂ ਬੁਝ ਗਈਆਂ ਸਾਰਾ ਕੁਛ, ਆਹਾ ਲਿਵ ਦੀ ਅਵਸਥਾ ਆਉਣ ਲੱਗੀ। ਹੁਣ ਅਗਲਾ ਡੰਡਾ ਚੜਿਆ, ਉਹਨੇ ਛੱਡੇ ਲਾਲਚ ਦੁਨੀ ਕੇ,
ਉਹਨੇ ਛੱਡੇ ਲਾਲਚ ਦੁਨੀ ਕੇ,
ਉਹਨੇ ਛੱਡੇ ਲਾਲਚ ਦੁਨੀ ਕੇ, ਅੰਤਰ ਲਿਵਲਾਈ,
ਅੰਤਰ ਲਿਵਲਾਈ।
ਆ ਗਿਆ ਆਨੰਦ ਉਹਦੇ ਘਰ 'ਚ, ਘਰ ਜਿੱਥੇ ਆ ਜਾਓ, ਜਿਸਮ ਹੈ ਬਾਹਰਲਾ ਘਰ ਨਹੀਂ ਹੈ। ਉਸ ਸਦਾ ਸਦਾ ਘਰੇ ਆਨੰਦ ਹੈ,
ਸਦਾ ਸਦਾ ਘਰੇ ਆਨੰਦ ਹੈ,
ਘਰ ਹੈ ਜਿਸਮ ਬਾਬੇ ਨਾਨਕ ਦੇ ਘਰ 'ਚ ਦੇ ਪੌੜੇ ਪਏ, ਸਾਰੇ ਗੁਰੂਆਂ ਦੇ ਘਰ 'ਚ ਪਿਰਥਿਆ ਸਾਰੇ ਗੁਰੂਆਂ, ਉਹ ਘਰ ਬਾਹਰਲਾ ਨਹੀਂ ਹੈ। ਇਹ ਜਿਹੜੀ 'ਚ ਆਨੰਦ ਆਉਂਦਾ ਉਹ ਜਿਸਮ ਵੱਲ ਲਿਖਿਆ ਘਰ, ਉਸ ਸਦਾ ਸਦਾ ਘਰੇ ਆਨੰਦ,
ਉਸ ਸਦਾ ਸਦਾ ਘਰੇ ਆਨੰਦ ਹੈ।
ਉਹਦਾ ਰੱਬ ਹੀ ਸਖਾ ਸਾਖ ਹੁੰਦਾ ਫਿਰ, ਹਰ ਸਖਾ ਸਹਾਈ, ਔਰ ਫਿਰ ਉਹ ਸਖਾ ਸਹਾਈ ਹੁੰਦਾ। ਉਹ ਇਹੋ ਜਿਹਾ ਸਖਾ ਨਹੀਂ ਹੈ ਜਿਹੜਾ ਔਖੀ ਵੇਲੇ ਪਰਾਂ ਹੋ ਜਾਏ, ਸਖਾ ਸਹਾਈ ਅਕਾਲ ਪੁਰਖ ਆਪ ਹੋ ਗਿਆ। ਪਰ ਕਿਨ੍ਹਾਂ ਦਾ, ਉਹਨੇ ਛੱਡੇ ਲਾਲਚ ਦੁਨੀ
ਛੱਡੇ ਲਾਲਚ ਦੁਨੀ
ਅੰਤਰ ਲਿਵਲਾ,
ਅੰਤਰ ਲਿਵਲਾ, ਅੰਤਰ ਲਿਵਲਾ।
ਆਹ ਪੌੜੀ ਕੀ ਹੈ, ਸਾਨੂੰ ਪੌੜੀ ਦੇ ਡੰਡੇ ਦੱਸ ਰਹੇ ਮਹਾਰਾਜ। ਕਹਿੰਦੇ ਵੀ ਅਸੀਂ ਜਾਣ, ਦੇਖ ਆਪਣੀ ਅੰਦਰਲੀ ਹਾਲਤ ਦਾ ਐਨਾਲਿਸਿਸ ਕਰ, ਤੂੰ ਕਿਹੜੇ ਪੌੜੀ 'ਤੇ ਪੈਰ ਰੱਖੇ ਆ, ਹਜੇ ਤੈਨੂੰ ਪਤਾ ਹੀ ਨਹੀਂ ਆ ਵੀ ਅੰਦਰ ਕੀ ਹੋਣਾ। ਇਹ ਸਾਨੂੰ ਸ਼ਬਦ ਦਾਤ ਕਰਨਗੇ ਵੀ ਇੱਥੇ ਆਹ ਹੋਊਗਾ, ਅਗਲਾ ਡੰਡਾ, ਅਗਲਾ ਡੰਡਾ, ਤਾਂ ਕਿ ਵੀ ਅਸੀਂ ਆਪਣਾ ਅਖੀਰਲਾ ਗੋਲ ਸਮਝੇ ਔਰ ਤਾਂ ਚੜ੍ਹਦਾ ਜਾਏ। ਉਸ ਸਦਾ ਸਦਾ ਘਰੇ ਆਨੰਦ ਹੈ,
ਉਸ ਸਦਾ ਸਦਾ ਘਰੇ ਆਨੰਦ ਹੈ,
ਹਰ ਸਖਾ ਸਹਾਈ, ਹਰ ਸਖਾ ਸਹਾਈ,
ਹਰ ਸਖਾ ਸਹਾਈ।
ਉਹਨੇ ਵੈਰੀ ਮਿੱਤਰ ਸਮ ਕੀਤਿਆ,
ਉਹਨੇ ਵੈਰੀ ਮਿੱਤਰ ਸਮ ਕੀਤਿਆ।
ਆਮ ਨਹੀਂ ਕਰ ਸਕਦੇ, ਅਸੀਂ ਚੜ੍ਹ ਰਹੇ ਹਾਂ ਉਹਦੇ ਕੋਲ, ਬੇਨਤੀ ਕਰਨੀ ਹੈ, ਗੋਲ ਸਾਡਾ ਇਹ ਹੋਈ ਹੈ ਕਿ ਸਾਡਾ ਕੋਈ ਵੈਰੀ ਮਿੱਤਰ ਇੱਕੋ ਜਿਹਾ ਹੋ ਜਾਏ, ਉਹ ਲਿਵ ਦੀ ਅਵਸਥਾ ਤੋਂ ਬਾਅਦ ਹੋਣਾ ਹੈ। ਉਹਨੇ ਵੈਰੀ ਮਿੱਤਰ
ਸਮ ਕੀਤਿਆ, ਉਹਨੇ ਵੈਰੀ ਮਿੱਤਰ ਸਮ
ਸਭ ਨਾਲ ਸੁਭਾਈ,
ਸਭ ਨਾਲ ਸੁਭਾਈ, ਸਭ ਨਾਲ ਸੁਭਾਈ।
ਹੋਆ ਉਹੀ ਅਲ ਜਗ ਮੈਂ ਹੈ,
ਹੋਆ ਉਹੀ ਅਲ ਜਗ ਮੈਂ
ਹੈ, ਹੋਆ ਉਹੀ ਅਲ ਜਗ ਮੈਂ, ਗਿਆਨ ਜਪਾਈ,
ਗੁਰ ਗਿਆਨ ਜਪਾਈ, ਗੁਰ ਗਿਆਨ ਇੰਜ ਪਾਈ।
ਪਰ ਪਿਛਲੇ ਵੀ ਪੂਰਵਲੇ ਕਰਮ ਹੋਣੇ ਚਾਹੀਦੇ ਹੈ। ਤਿੰਨ ਫੈਕਟਰ ਹੈ ਇਹਨਾਂ ਪੌੜੀਆਂ 'ਤੇ ਚੜ੍ਹਨ ਲਈ। ਪਿਛਲੇ ਜਨਮ ਦਾ ਕੋਈ ਅੱਛਾ ਕਰਮ ਜਾਂ ਭਗਤੀ ਜਾਂ ਕ੍ਰੈਡਿਟ 'ਚ ਹੋਵੇ ਬੰਦਾ। ਪਿਛਲੇ ਜਨਮਾਂ 'ਚ ਕਈ ਡੈਬਿਟ 'ਚ ਹੁੰਦੇ ਆ, ਉਹਨਾਂ ਦਾ ਬਹੁਤਾ ਇੱਧਰ ਫਲਦਾ ਨਹੀਂ। ਪਹਿਲਾਂ ਅਕਾਲ ਪੁਰਖ ਉਹਨਾਂ ਦੇ ਪਿਛਲੇ ਕਰਮ ਭੁਗਤਾਉਂਦਾ ਹੈ, ਫਲ ਦਿੰਦਾ ਹੈ ਪਿਛਲਿਆਂ। ਲੇਕਿਨ ਜਿਹੜੇ ਪਿਛਲੇ ਹੀ ਪੂਰਵਲੇ ਕਰਮ ਅੱਛੇ ਹੋਣ, ਉਹਨਾਂ ਨੂੰ ਰੰਗ ਹੋਰ ਚੜ੍ਹਦਾ ਹੈ। ਤੋ ਪੂਰਵਲਾ ਜਨਮ ਇੱਥੇ ਦੀ ਕਿਹੋ ਜਿਹੀ ਸੰਗਤ ਕਰਦਾ ਉਹ। ਸੱਚੀ ਬੈਸਕ ਤਿੰਨਾ ਸੰਗ, ਜਿਨ ਸੰਗ ਜਪੀਏ ਨਾਉ, ਤਿੰਨ ਸੰਗ ਸੰਗੇ ਨਾ ਕੀ ਚਈ ਨਾਨਕ, ਜਿਨ ਹਾਂ ਆਪਣਾ ਸੁਆਵ। ਇੱਥੇ ਦੀ ਸੰਗਤ ਸੋਚ ਕੇ ਕਰ। ਇਸ ਕਰਕੇ ਜਿੰਦਾ ਦੀ ਸੰਗਤ ਕਰੇਗਾ, ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਸੁਸਾਇਟੀ ਜਿਹੜੀ ਆਪਣੀ ਆਲੇ ਦੁਆਲੇ ਅਸੀਂ ਜਿਸ 'ਚ ਵਿਚਰਦੇ ਹਾਂ ਬੜੀ ਜ਼ਰੂਰੀ ਹੈ। ਕਿਹੋ ਜਿਹੇ ਲੋਕਾਂ 'ਚ ਤੂੰ ਵਿਚਰਦਾ ਹੈ, ਇਹ ਦੇਖ, ਇਹ ਅਸਰ ਤੇਰੇ 'ਤੇ ਬਹੁਤ ਪਏਗਾ। ਇਸ ਕਰਕੇ ਸੰਗਤ। ਔਰ ਤੀਸਰਾ ਜਿਹੜਾ ਸਭ ਤੋਂ ਵੱਡਾ ਹੈ, ਉਹ ਹੈ ਉਹਦਾ ਗੁਰਪ੍ਰਸਾਦ, ਉਹਦੀ ਕਿਰਪਾ ਅਕਾਲ ਪੁਰਖ ਦੀ। ਕਈ ਵਾਰੀ ਪਿਛਲੇ ਪੂਰਵਲੇ ਕਰਮਾਂ ਕਰਕੇ ਬਾਕੀ ਫੈਕਟਰ ਨਾ ਵੀ ਹੋਣ, ਉਹ ਥੋੜ੍ਹੀ ਜਿਹੀ ਮਦਦ ਕਰਦੇ, ਉਹਦਾ ਆਸਰਾ ਫੜ ਲਏ, ਐਨ ਓਨੈਸਟਲੀ ਨਾਮ ਜਪਣ ਨਾਲ ਲੱਭ ਪਏ। ਉਹ ਸਤਿਗੁਰੂ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਵੇ। ਉਹ ਮਿਹਰਬਾਨ ਹੈ, ਰੱਬ ਦਾ ਨਾਂ ਹੀ ਮਿਹਰਬਾਨ ਹੈ। ਇਸ ਕਰਕੇ ਉਹ ਸਭ ਕੁਝ ਮਾਫ਼ ਕਰ, ਅਸੰਖ ਖੱਤੇ ਖਿਨ ਬਖਸ਼ਣ ਹਾਰਾ। ਇਸ ਕਰਕੇ ਲੱਖਾਂ ਤੇਰੇ ਸੰਭ ਬਖਸ਼ ਦੇਣਾ, ਐਸਾ ਉਹਦਾ ਕਰੈਕਟਰ ਹੈ। ਇਸ ਕਰਕੇ ਤਿੰਨ ਫੈਕਟਰ ਹੈ, ਪੂਰਵਲਾ ਜਨਮ, ਇੱਥੇ ਦੀ ਸੰਗਤ ਅਤੇ ਉਹਦਾ ਗੁਰਪ੍ਰਸਾਦ। ਇਸ ਕਰਕੇ ਉਹ ਜਿਹੜਾ ਪੂਰਵਲਾ ਜਨਮ ਹੈ, ਉਹ ਅਖੀਰ 'ਤੇ ਆਣ ਕੇ ਲਿਖਿਆ, ਪੂਰਬੇ ਲਿਖਿਆ ਪਾਇਆ। ਪਹਿਲਾਂ ਵੈਰੀ ਮਿੱਤਰ ਹੋਏ, ਲਿਵ ਲੱਗੀ, ਸਾਰਾ ਕੁਛ, ਸਾਰਾ ਜਿੰਨੇ ਸੀ ਇੱਥੇ ਤੱਕ ਪਹੁੰਚਿਆ, ਅਤੇ ਫਿਰ ਕੀ ਹੋ ਗਿਆ, ਰੱਬ ਨਾਲ ਮੇਰੀ ਬਣ ਗਈ, ਹਰ ਸਿਉਂ ਬਣਿਆ,
ਹਰ ਸਿਉਂ ਬਣਿਆ, ਹਰ ਸਿਉਂ ਬਣਿਆ,
ਇਹ ਪੂਰਬੇ ਲਿਖਿਆ ਪਾਇਆ,
ਪੂਰਬੇ ਲਿਖਿਆ ਪਾਇਆ,
ਹਰ ਸਿਉਂ ਬਣਿਆ,
ਹਰ ਸਿਉਂ ਬਣਿਆ, ਹਰ ਸਿਉਂ ਬਣਿਆ।
ਉਹਨੇ ਵੈਰੀ ਮਿੱਤਰ ਸਭ
ਕੀਤਿਆ, ਵੈਰੀ ਮਿੱਤਰ ਸਭ ਕੀਤਿਆ,
ਉਹਨੇ ਵੈਰੀ ਮਿੱਤਰ ਸਭ
ਕੀਤਿਆ, ਉਹਨੇ ਵੈਰੀ ਮਿੱਤਰ ਸਭ ਕੀਤਿਆ,
ਸਭ ਨਾਲੇ ਸੁਭਾ,
ਸਭ ਨਾਲੇ ਸੁਭਾ, ਸਭ ਨਾਲੇ ਸੁਭਾ।
ਉਹਨੇ ਵੈਰੀ ਮਿੱਤਰ ਸਮ ਕਰਕੇ ਸਾਰਿਆਂ ਦੇ ਨਾਲ ਉਹਦੀ ਬਣੀ ਗਈ। ਉਹ ਕੀ ਸੀ ਜੋ ਜਪਦਾ ਥੰਮ ਰੂਲ ਦੱਸਦਾ, ਸਗਲ ਜਮਾਤੀ,
ਸਗਲ ਜਮਾਤੀ, ਇਹ ਸਗਲ ਜਮਾਤੀ।
ਉਹ ਬੰਦਾ ਸਾਰੀਆਂ ਜਮਾਤਾਂ 'ਚ ਜਾਂਦਾ ਹੈ, ਸਾਰੇ ਫੰਕਸ਼ਨ ਅਟੈਂਡ ਕਰਦਾ ਹੈ, ਸਾਰੇ ਥਾਂ ਰਹਿੰਦਾ ਹੈ, ਪਰ ਉਹਨਾਂ ਦੇ ਔਗਣ ਲੈ ਲੈਂਦਾ, ਔਗਣ ਛੱਡ ਕੇ ਉਹਨਾਂ ਦੇ ਗੁਣ ਗਿਆਨ ਵਾਲੀ ਗੱਲ ਕਰਨਾ। ਕਿਸੇ ਜਮਾਤ 'ਚ ਵੀ ਜਾਓ, ਉਸ ਜਮਾਤ 'ਚ ਡਿਸਿਪਲਿਨ ਨਾਲ ਬੈਠੋ ਤਾਂ ਕਿ ਕਿਸੇ ਦਾ ਦਿਲ ਨਾ ਟੁੱਟੇ। ਉਹੋ ਜਿਹੇ ਹੋ ਕੇ ਬੈਠੋ, ਪਰ ਲਿਬੜੋ ਨਾ ਉਹਨਾਂ ਦੇ ਔਗਣਾਂ 'ਚ। ਜੋ ਕੋਈ ਚੱਜ ਦੀ ਗੱਲ ਕਰਦਾ ਹੈ ਉਹ ਲੈ ਲਓ। ਸਾਰੀਆਂ ਜਮਾਤਾਂ 'ਚ ਜਾਓ, ਜਪਜੀ ਦਾ ਅਸੂਲ ਹੈ, ਸਿੱਖ ਸਗਲ ਜਮਾਤੀ ਹੈ, ਸਾਰੀਆਂ ਜਮਾਤਾਂ 'ਚ ਬੈਠ ਸਕਦਾ ਹੈ, ਸਾਰੇ ਉਹਦੇ ਕਲਾਸ ਫੈਲੋ ਹੈ, ਜਿੰਨੇ ਕੁਦਰਤ ਦੇ ਬੰਦੇ ਆ ਸਾਰੇ ਸਗਲ ਜਮਾਤੀ ਕਹਿੰਦੇ, ਉਹ ਸਾਰੇ ਕਲਾਸ ਫੈਲੋ ਹੈ। ਇਸ ਕਰਕੇ ਉਸ ਬੰਦੇ ਦਾ ਸੁਭਾਅ ਸੀ ਢਰ ਬਾਣੀ ਥਾਣੀ ਲੱਭਿਆ, ਭਈ ਉਹਦਾ ਸੁਭਾਅ ਕੀ ਹੈ, ਉਹ ਸਗਲ ਜਮਾਤੀ ਹੁੰਦਾ। ਗੁਰੂ ਬਾਬਾ ਨਾਨਕ ਐਸੇ ਸੁਨਹਿਰੀ ਸੂਲ ਦਿੰਦਾ ਆਪਣੇ, ਵੀ ਜਿਸ ਜਮਾਤ 'ਚ ਵੀ ਜਾਓ, ਉਹਨਾਂ ਦੇ ਔਗਣ ਨਾ ਦੇਖੋ, ਗੁਣਾਂ ਦੀ ਸਾਂਝ ਕਰੋ। ਸਾਂਝ ਕਰੀਜੇ ਗੁਣਾਂ ਕੇਰੀ, ਛਾੜ ਅਵਗਣ ਚਲੀਏ, ਮੀਤਾ ਅਵਰੀਤਾ। ਬਾਬੇ ਨਾਨਕ ਦੀ ਬਾਣੀ ਬਹੁਤ ਉੱਚੀ ਹੈ, ਬਾਬਾ ਆਪ ਇੱਦਾਂ ਵਰਤਦਾ ਸੀ, ਸਾਰੀਆਂ ਜਮਾਤਾਂ 'ਚ ਜਾਂਦਾ ਸੀ, ਸਾਰੀਆਂ ਜਮਾਤਾਂ ਜਾ ਕੇ ਵਿੱਚੇ ਹੋ ਕੇ ਬੜਾ ਗਰੀਬੜਾ ਜਿਹਾ ਉਹਨਾਂ ਦੀ ਜਿਹੜੀ ਗਾਉਣ ਵਾਲੀ ਗੱਲ ਹੈ ਉਹ ਲੈ ਲੈਂਦਾ ਸੀ, ਬਾਕੀ ਔਗਣ ਨਹੀਂ ਸੀ ਉਹਨਾਂ ਦੇ ਦੇਖਦਾ। ਸਾਡੀ ਬਾਣੀ 'ਚ ਲਿਖਿਆ ਇਹਦੇ ਨਾਲ ਵੀ ਗਾਂ, ਸਾਡੀ ਬਾਣੀ 'ਚ ਆਉਂਦਾ ਹੈ ਵੀ ਹਸਬੈਂਡ ਵਾਈਫ ਦੀ ਵੀ ਤਦੇ ਨਿਭ ਸਕਦੀ ਹੈ, ਕਿਸੇ ਦੋਸਤ ਦੀ ਦੋਸਤ ਨਾਲ ਦੋਸਤੀ ਤਦੇ ਨਿਭ ਸਕਦੀ ਹੈ, ਕਦੋਂ, ਜਦੋਂ ਉਹਦੇ ਉਹ ਔਗਣ ਨਾ ਪਛਾਣੇ ਦੋਸਤ ਦੇ, ਉਹਦੇ ਗੁਣਾਂ ਦੀ ਸਾਂਝ ਕਰ, ਬਾਕੀ ਨਾ ਬਾਕੀ ਢੱਕ ਲੈ। ਹਸਬੈਂਡ ਵਾਈਫ ਦੀ ਤਾਂ ਨਿਭ ਸਕਦੀ ਹੈ, ਅਤੇ ਜੇ ਹਸਬੈਂਡ ਜਾਂ ਵਾਈਫ ਆਪਸ ਦੇ ਵਿੱਚ ਗੁਣਾਂ ਦੀ ਸਲਾਹ ਗੁਣਾਂ ਦੀ ਸਾਂਝ ਕਰਨ, ਔਗਣਾਂ ਨੂੰ ਛੱਡਣ ਨਾ, ਤਾਂ ਵੀ ਨਹੀਂ ਬਣਨੀ। ਹਸਬੈਂਡ ਵਾਈਫ ਦੀ ਬਣਨੀ ਸਭ ਤੋਂ ਜ਼ਰੂਰੀ ਔਰ ਮੁਸ਼ਕਲ ਔਰ ਆਲਾ ਥੀਮ ਜੇ ਦਿੱਤਾ ਹਸਬੈਂਡ ਵਾਈਫ ਦਾ, ਅਤੇ ਸਾਡਾ ਵੀ ਅਭਿਆਸੀ ਔਰ ਰੱਬ ਦਾ ਤਲਕ ਇਹੋ ਵਾਈਫ ਬਣ ਕੇ ਲਿਖੇ ਆ। ਇਹ ਐਡਾ ਮੁਸ਼ਕਿਲ ਕੰਮ ਹੈ ਭਈ, ਜਿਹੜੀ ਵਾਈਫ ਹੈ ਜਾਂ ਹਸਬੈਂਡ ਆ, ਉਹਨੂੰ ਇੱਕ ਦੂਜੇ ਦੇ ਔਗਣ ਛੱਡਣ ਦੀ ਲੋੜ ਨਹੀਂ ਹੈ, ਇੱਕ ਦੂਜੇ ਦੇ ਔਗਣ ਟੋਲਰੇਟ ਕਰਨ ਦੀ ਲੋੜ ਹੈ, ਕਿਉਂਕਿ ਉੱਥੇ ਹੀ ਰਹਿਣਾ, ਛੱਡ ਕੇ ਕਿੱਥੇ ਜਾਣਾ ਜੀ, ਕਿ ਛੱਡ ਕੇ ਕਿਤੇ ਨੂੰ ਭੱਜ ਜਾਓਗੇ, ਉਹ ਤੁਹਾਡੇ ਗਲ ਵੱਜੀ ਹੈ ਜਾਂ ਉਹ ਗਲ ਵੱਜਾ। ਇਸ ਕਰਕੇ ਬੜਾ ਜ਼ਰੂਰੀ ਚੀਜ਼ ਹੈ ਭਈ, ਹਸਬੈਂਡ ਵਾਈਫ ਦੀ ਤਾਂ ਘਰ ਦੇ ਵਿੱਚ ਐਨ ਸੂਤ ਰਹਿ ਸਕਦੇ ਹੈ ਜੇ ਇੱਕ ਦੂਜੇ ਦੇ ਔਗਣ ਅਤੇ ਛੱਡਣ, ਬਲਕਿ ਜੇ ਕਿਸੇ 'ਚ ਔਗਣ ਹੈ ਤਾਂ ਉਹਨੂੰ ਟੋਲਰੇਟ ਕਰ ਲੈਣ। ਜਦੋਂ ਟੋਲਰੈਂਸ, ਇਹਨੂੰ ਟੋਲਰੈਂਸ ਨੂੰ ਖੇਮਾ ਕਿਹਾ, ਗਾਂ ਬਾਬਾ ਨਾਨਕ ਦਾ ਸ਼ਬਦ ਆ ਰਿਹਾ, ਖੇਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀ, ਐਸੇ ਅਸੂਲ ਨਿਕਲ ਰਹੇ ਨੇ ਵੀ ਸਾਡੇ ਗੁਰੂ ਜਾਂ ਸਾਰੇ ਗ੍ਰਿਸ਼ਤੀ ਸੀ ਕਿੱਦਾਂ ਚੱਲਦੇ ਹੋਣੇ, ਕਿੱਦਾਂ ਉਹਨਾਂ ਦੇ ਘਰ 'ਚ ਸਦਾ ਸਦਾ ਆਨੰਦ ਰਹਿੰਦਾ ਹੋਣਾ ਜਿਸਮ 'ਚ। ਤੋ ਹੈ ਵੀ ਦੂਸਰੇ ਦੇ ਔਗਣ ਘਰ ਦੇ ਵਿੱਚ ਉਹਨੂੰ ਖੇਮਾ ਕਰੋ, ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ। ਘਰਦਿਆਂ ਨੂੰ ਅਸੀਂ ਮਾਫ਼ ਨਹੀਂ ਕਰਦੇ ਅਤੇ ਬਾਹਰ ਜਾ ਕੇ ਅਸੀਂ ਕਈ ਕੁਛ ਬਣੇ ਫਿਰਦੇ ਹਾਂ। ਇਸ ਕਰਕੇ ਘਰ ਦੇ ਵਿੱਚ ਜੇ ਸੂਤ ਹੈ ਅਤੇ ਘਰ 'ਚ ਹੈ ਵੀ ਦੂਸਰੇ ਦੇ ਔਗਣ ਸਿਰਫ ਕੱਢੋ ਹੀ ਨਾ, ਬਲਕਿ ਉਹਨਾਂ ਨੂੰ ਟੋਲਰੇਟ ਕਰੋ, ਉਹਨਾਂ ਨੂੰ ਹੱਸ ਕੇ ਟੋਲਰੇਟ ਕਰਕੇ ਤਾਂ ਸਾਂਝੀ ਵਾਲਤਾ, ਔਰ ਕਦੀ ਕਮਾ ਕੇ ਦੇਖੋ ਉਹਦੇ ਘਰ ਦੇ ਵਿੱਚ ਬੈਕੁੰਠ ਨਾ ਬਣ ਜਾਏ। ਔਰ ਸਭ ਤੋਂ ਵੱਡਾ ਨਰਕ ਉਹ ਘਰ ਹੁੰਦਾ ਜੇ ਹਸਬੈਂਡ ਵਾਈਫ ਦੀ ਨਾ ਬਣਦੀ ਹੋਵੇ। ਇਹ ਸਗਲ ਜਮਾਤੀ, ਸਗਲ ਜਮਾਤੀ, ਸਗਲ ਜਮਾਤੀ, ਸਾਰੀਆਂ ਜਮਾਤਾਂ 'ਚ ਜਾਓ, ਐਸਾ ਕੁਰਾਨ ਸ਼ਰੀਫ ਦੀ ਆਇਤ ਹੈ ਜਿਹੜੀ, ਐਸਾ ਜਿਹੜੇ ਲਰਨਡ ਬੰਦੇ ਨੇ ਮੁਸਲਮਾਨਾਂ ਦੇ ਵਿੱਚ ਵੀ, ਉਹਨਾਂ ਦਾ ਪ੍ਰੈਜ਼ੀਡੈਂਟ ਪਾਕਿਸਤਾਨ ਦਾ, ਉਹ ਟੀ ਵੀ ਦੇ ਉੱਤੇ ਨਵੇਂ ਆਰਡਰ ਉਹਨੇ ਕੱਢੇ ਹੈ। ਔਰ ਕਦੀ ਮੁਸਲਮਾਨਾਂ ਦੀ ਨਵੀਂ ਟੀ ਵੀ ਦੇਖਿਆ ਕਰੋ, ਉੱਤੇ ਜਿਹੜੀ ਬੀਬੀ ਜਦੋਂ ਖਬਰਾਂ ਦਿੰਦੀ ਆ ਉਰਦੂ 'ਚ, ਉੱਥੋਂ ਪਹਿਲਾਂ ਕੁਰਾਨ ਸ਼ਰੀਫ ਦੀ ਆਇਤ ਆਉਂਦੀ ਹੈ। ਕੁਰਾਨ ਸ਼ਰੀਫ ਦੀ ਆਇਤ ਉਹ ਹੂਬ ਹੂ ਸਾਡੀ ਬਾਣੀ ਨਾਲ ਰਲਦੀ ਹੈ। ਉਸ ਆਇਤ 'ਚ ਲਿਖਿਆ, ਮੋਮਨ ਅੱਲਾਹ ਤਾਲਾ ਕੋ ਵੋ ਮੋਮਨ ਪਿਆਰਾ ਹੈ ਵੀ ਜਿਸੇ ਜਹਾਂ ਵੀ ਹਿਕਮਤ ਕੀ ਬਾਤ ਮਿਲ ਜਾਏ ਉਸੇ ਅਪਣਾ ਲੇ, ਕਿਤੋਂ ਵੀ ਗੁਣ ਦੀ ਗੱਲ ਮਿਲ ਜਾਏ ਉਹਨੂੰ ਉਹਨੇ ਆਪਣੇ ਆਪ 'ਚ ਸੰਭਾਲ ਲਵੇ। ਅੱਲਾਹ ਤਾਲਾ ਕੋ ਵੋ ਮੋਮਨ ਪਿਆਰਾ ਹੈ ਕਿ ਕਹੀਂ ਸੇ ਵੀ ਉਸਕੋ ਹਿਕਮਤ ਕਹਿੰਦੇ ਆ, ਦਨਾਈ ਦੀ ਗੱਲ, ਪਿਆਰ ਦੀ ਗੱਲ, ਗੁਣਾਂ ਦੀ ਗੱਲ ਉਸੇ ਅਪਣਾ ਲੇ। ਅਸੀਂ ਅਪਣਾਉਣਾ ਕੀ, ਅਸੀਂ ਕਿਸੇ ਜਮਾਇਤ 'ਚ ਜਾ ਕੇ ਜਿਹੜਾ ਸਾਨੂੰ ਚੀਜ਼ ਚੰਗੀ ਲੱਗਦੀ ਆ, ਬਾਕੀ ਦਾ ਰੱਜ ਕੇ ਖੜਦੜੂ ਪਾਉਂਦੇ ਆ ਉਸ ਜਮਾਇਤ ਦੇ ਵਿੱਚ, ਯਾਦ ਕਰ ਰਹੇ ਹੋ ਤੁਸੀਂ, ਨਹੀਂ ਉਹਨੂੰ ਟੋਲਰੇਟ ਕਰਨਾ, ਤਾਂ ਜਾ ਕੇ ਜਿਹੜੇ ਵੱਡੇ ਗੁਰੂ ਭਗਤ ਬਣੇ। ਤੁਹਾਡਾ ਕੱਖ ਨਹੀਂ ਹੋਣਾ ਜੇ ਤੁਸੀਂ ਇੱਦਾਂ ਜਮਾਇਤਾਂ 'ਚ ਜਾ ਕੇ ਆਹ ਸਾਰੀ ਚੀਜ਼ ਨਾ ਸਿੱਖਿਆ, ਕਿਤੇ ਵੀ ਜਾ ਐਸੇ ਦੇ ਐਸਾ ਵਰਤੋ ਜੋ ਮਹਾਰਾਜ ਨੇ ਕਿਹਾ ਵੀ ਕੀ ਸਗਲ ਸਿੱਖਾਂ 'ਚ ਵੀ ਕਈ ਐਸੇ ਬੰਦੇ ਹੈ ਸਾਰੇ ਜਿਹੜੇ ਕਿ ਪਿਆਰ ਨਾਲ ਸਾਰੀ ਜਮਾਤਾਂ ਜਾਂਦੇ ਪਰ ਉਹ ਕਦੀ ਝਗੜਦੇ ਨਹੀਂ ਕਿਤੇ ਜਾ ਕੇ। ਉਹ ਜਪਾਨੀ ਬਾਬੇ ਵਾਂਗੂ ਸਿੱਧੇ ਹੀ ਡਿੱਗਦੇ ਆ। ਇੱਕ ਬਾਬਾ ਨਿਕਲਿਆ ਸੀ ਜਪਾਨ ਦਾ, ਉਹਨੂੰ ਤਾਂ ਸੁੱਟੋ ਤਾਂ ਸੁੱਟੋ, ਉਹਨੇ ਸਿੱਧੇ ਪੈਰਾਂ ਭਾਰੀ ਕਰਿਓ, ਕਿਸੇ ਜਮਾਤ 'ਚ ਵੀ ਸੈੱਟ ਹੋ ਜਾਓ। ਇਸ ਕਰਕੇ ਔਰ ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਐਡੇ ਵੱਡੇ ਗ੍ਰਿਸ਼ਤੀ, ਔਰ ਉਹਨਾਂ ਨੇ ਕਿੱਦਾਂ ਨਿਭਾਈ ਹੈ ਉਹ ਆਪਣੇ ਸ਼ਮਲ ਸਾਚ ਨਾਮੇ, ਸਾਚ ਨਾਮੇ, ਇਹ ਸਾਚ ਨਾਮੇ ਮੇਰਾ ਮਨ ਲੱਗਾ, ਮੇਰਾ ਨਾਂ ਉਧਰ ਉੱਤੇ ਸਾਚ ਨਾਮ ਨਾਲ ਲੱਗਿਆ। ਪਰ ਦੇਖਿਓ ਕਿਸ ਤਰਕੀਬ ਨਾਲ ਵਰਤੇ ਦੁਨੀਆਂ 'ਚ,
ਸਾਚ ਨਾਮੇ, ਸਾਚ ਨਾਮੇ, ਇਹ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾ,
ਲੋਕ ਉਹਦਾ ਨਾਮ ਐਵੇਂ ਠਾਠਾ ਬਾਗਾ ਜਿਹਾ, ਮੈਂ ਮਲੂਮ ਨਹੀਂ ਹੋਣ ਦਿੰਦਾ ਵੀ ਅੰਦਰ ਮੈਂ ਨਾਮ ਨਹੀਂ ਲੱਗਿਆ, ਪਰ ਮੈਂ ਹਰ ਇੱਕ ਨੂੰ ਖਿੜੇ ਮੱਥੇ ਮਿਲਦਾ, ਆਪਣੀ ਔਰਦਾਰ ਨੇ ਉਹਨਾਂ ਨਾਲ ਵੀ ਮੈਂ ਮਿਲ ਕੇ ਚੱਲਦਾ।
ਲੋਕ ਅਸਲ
ਜੋ ਕੀ ਸੀ ਸਾਚ ਨਾਮ
ਸਾਚ ਨਾਮ ਸਾਚ ਨਾਮ ਮੇਰਾ ਮਨ ਲਾਗਾ ਹੈ ਲੋ ਗਲ ਸਿਓ ਮੇਰਾ ਠਾਠਾ ਬਾਗਾ।
ਦੇਖੋ ਕਿਸ ਤਰ੍ਹਾਂ ਸੂਤ ਰਹਿੰਦੇ ਸੀ ਮਹਾਰਾਜ। ਇੱਥੇ ਜਿੰਨੇ ਸਾਡੀ ਸਿੱਖੀ 'ਚ ਨਫ਼ਰਤ ਪੁਆੜੇ ਆ ਤੜਾਬਾਜ ਜੋ ਜਮੈਤਾਂ ਹੋ ਰਹੀਆਂ ਆਹ ਸੂਤ ਨਹੀਂ ਅਸੀਂ ਸਾਂਭਰੇ। ਅਸੀਂ ਇੱਕ ਦੂਜੇ ਦੇ ਵਿੱਚ ਇੰਨੀ ਅੱਗ ਪਾਈ ਹੈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਹੈ। ਮਹਾਰਾਜ ਕਹਿੰਦੇ
ਬਾਹਰ ਸੂਤ ਸਗਲ ਸਿਓ ਮੌਲਾ,
ਮੈਂ ਸਾਰਿਆਂ ਨਾਲ ਖਿੜਿਆ ਰਹਿੰਦਾ ਮੌਲਾ ਕਹਿੰਦੇ ਖਿੜੇ ਰਹਿਣ ਨੂੰ।
ਬਾਹਰ ਸੂਤ ਸਗਲ ਸਿਓ ਮੌਲਾ,
ਪਰ ਮੈਂ ਉਹਨਾਂ ਦਾ ਅਸਰ ਕਬੂਲ ਨਹੀਂ ਕਰਦਾ।
ਅਲਿਪਤ ਰਹੂ ਜੈਸੇ ਜਲ ਮੈਂ
ਕਮਲ ਫੁੱਲ ਛੱਪੜ 'ਚ ਹੁੰਦਾ ਚਟੈਨ ਸਾਰਾ, ਉਹਦੀਆਂ ਜੜ੍ਹਾਂ ਪਾਣੀ 'ਚ ਹੁੰਦੀਆਂ ਥੱਲੇ ਚਿੱਕੜ ਹੁੰਦਾ ਛੱਪੜ 'ਚ, ਜੇ ਹੋਰ ਪਾਣੀ ਹੜਦਾ ਰਲਦਾ ਤਾਂ ਹੋ ਜਾਂਦਾ ਪਾਣੀ, ਫੁੱਲ ਹੋਰ ਤਾਂ ਹੋ ਜਾਂਦਾ ਪਾਣੀ ਦਾ ਲੈਵਲ ਜਿੰਨਾ ਮਰਜ਼ੀ ਹੋਵੇ, ਪਰ ਖਿੜਿਆ ਫੁੱਲ ਕਦੀ ਨਹੀਂ ਡੁੱਬ ਕੇ ਚਿੱਕੜ 'ਚ ਲਿਬੜਦਾ। ਕਹਿੰਦਾ ਇੱਦਾਂ ਮੈਂ
ਬਾਹਰ ਸੂਤ ਸਗਲ ਸਿਓ ਮੌਲਾ ਅਲਿਪਤ ਰਹੂ ਜੈਸੇ ਜਲ ਮੈਂ ਕਾ,
ਕਿਉਂ
ਇਹ ਸਾਚ ਨਾਮ ਹੈ ਸਾਚ ਨਾਮ ਹੈ ਸਾਚ ਨਾਮ ਮੇਰਾ ਮਨ ਲਾਗਾ।
ਮਹਾਰਾਜ ਅਗਲੀ ਤੁੱਕ ਬੜੀ ਕੀਮਤੀ ਦਿੰਦੇ ਹੈ, ਜਿਹੜਾ ਕੋਈ ਵਿਰਲਾ ਸਮਝੇਗਾ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਂ ਇਹੋ ਜਿਹੀ ਸਪਿਰਚੁਅਲ ਸਟੇਜ ਕਿੱਦਾਂ ਗੇਨ ਕੀਤੀ, ਕਿੱਦਾਂ ਬਣਿਆ। ਕਹਿੰਦਾ ਮੈਂ ਸਾਰੀ ਦੁਨੀਆ ਦੇ ਜਿੰਨੇ ਵੀ ਕੁਦਰਤ ਦੇ ਬੰਦੇ ਮੈਂ ਉਹਨਾਂ ਦੀ ਪੈਰਾਂ ਦੀ ਧੂੜ ਪਹਿਲਾਂ ਬਣਿਆ। ਮੇਰਾ ਮਨ ਕਾਬੂ ਨਹੀਂ ਸੀ ਆਉਣਾ, ਐਡਾ ਡਰਾਉਣਾ ਮਨ ਵੀ ਮੈਨੂੰ ਕਿੱਦਾਂ ਬਸ ਕਰਾਂਗਾ ਡਰਾਉਣਾ। ਕਹਿੰਦੇ ਆ
ਦੀਸ ਆਵਤ ਹੈ ਬਹੁਤ ਪੀਹਾ,
ਵੀ ਹਾਲਾ ਕਹਿੰਦੇ ਡਰਾਉਣਾ ਸੀ ਮਾਨ ਵੀ ਮੈਂ ਇਹਨੂੰ ਕਿੱਦਾਂ ਕਾਬੂ ਕਰਾਂਗਾ।
ਦੀਸ ਆਵਤ ਹੈ ਬਹੁਤ ਪਿਆ,
ਬੜਾ ਪਿਆਲਾ ਡਰਾਉਣਾ ਸੀ, ਦੇਖੋ ਕਿੱਦਾਂ ਬਸ ਆ ਗਿਆ। ਪਰ ਕਹਿੰਦੇ
ਸਗਲ ਜਨਾ ਕੀ ਹੋ ਤੇਰਾ ਵਾਲਾ, ਸਗਲ ਜਨਾ ਕੀ ਹੋ ਤੇਰਾ ਵਾਲਾ।
ਇੱਥੇ ਸਿੱਖੀ ਦੇ ਇੰਨੇ ਧੜੇ ਆ, ਕਿਸੇ ਇੱਕ ਦੂਸਰੇ ਧੜੇ ਨੂੰ ਬੁਲਾ ਕੇ ਰਾਜੀ ਨਹੀਂ, ਰਵਾਲ ਕੀ ਹੋਣਾ ਸੀ ਦੂਸਰੇ। ਇਸ ਕਰਕੇ ਕਹਿੰਦੇ ਮੈਨੂੰ ਬੜਾ ਮਨ, ਜਦੋਂ ਮੈਂ ਸਾਰੀ ਦੁਨੀਆ ਦੇ ਬੰਦਿਆਂ ਦੀ ਪੈਰਾਂ ਦੀ ਖਾਕ ਬਣ ਗਿਆ, ਇਹ ਸਹਿਜੇ ਹੀ ਬਸ ਆ ਗਿਆ।
ਦੀਸ ਆਵਤ ਹੈ ਬਹੁਤ ਪੀ ਪਿਆਲਾ, ਤੇ ਸਗਲ ਜਨਾ ਕੀ ਹੋ ਤਰਵਾਲਾ।
ਆਹੋ ਗੱਲ ਇੱਥੇ ਕਹਿ ਰਹੀ ਜਪਜੀ ਸਾਹਿਬ ਚ,
ਸਗਲ ਜਮਾਤੀ ਸਗਲ ਜਮਾਤੀ ਸਗਲ ਜਮਾਤੀ।
ਕਹਿੰਦੇ ਤੂੰ ਮਨ ਨੂੰ ਜਿੱਤ ਗਿਆ ਨੇ ਜਦੋਂ ਉਦੋਂ ਤੂੰ ਸਹੀ ਮਿਹਨਤ ਜੱਗ ਨੂੰ ਵੀ ਜਿੱਤ ਜਾਣਾ, ਤਾਂ ਸਗਲ ਜਮਾਤੀ ਤੂੰ ਬਾਅਦ ਲਾਇਆ।
ਮਨੇ ਜੀਤੇ ਜਗ ਜੀਤ, ਮਨ ਜੀਤਾ ਜਗ ਜੀਤ, ਮਨ ਜੀਤਾ ਜਗ ਜੀਤ, ਮਨ ਜੀਤੇ ਜਗ ਜੀਤ।
ਕਹਿੰਦਾ ਐਸ ਰਾਸਤੇ 'ਤੇ ਆਈ ਆਈ ਪੰਥੀ, ਕੋਈ ਪੰਥ ਦਾ ਨਾਂ ਨਹੀਂ ਹੈ, ਐਸ ਪੰਥ 'ਤੇ ਆਈ ਆਈ ਪਹਿਨੇ ਆਈ ਪੰਥ, ਐਸ ਰਾਸਤੇ 'ਤੇ ਆ। ਜਪ ਬੜਾ ਘੁੱਟਵਾਂ ਔਰ ਸਮੁੰਦਰ ਕੁਝ ਜਿਹੇ 'ਚ ਬੰਦ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਐਡਾ ਵੱਡਾ ਜਪ ਦਾ ਗਿਆਨ ਹੈ, ਉਹਨੂੰ ਖੋਲ੍ਹਣ ਲਈ ਹੀ ਸਾਰਾ ਗਾਂ ਗਿਆਨ ਆਇਆ ਹੈ। ਉਹਦੀ ਲਾਈਨ ਆਉਂਦੀ ਆਈ ਪੰਥੀ ਸਗਲ ਜਮਾਤੀ ਮਨੇ ਜੀਤਾ ਹੈ ਜਗ ਜੀਤ। ਇਸ ਕਰਕੇ ਇਸ ਰਾਸਤੇ 'ਤੇ ਆਈ, ਹੋਰ ਕਿਸੇ ਪੰਥ ਦੇ ਵਿੱਚ ਨਾ ਰਲੀ, ਆਹ ਰਾਸਤਾ ਅਖਤਿਆਰ ਕਰ। ਕੀ ਕਿਹੜਾ?
ਸਗਲ ਜਮਾਤੀ, ਸਗਲ ਜਮਾਤੀ, ਸਗਲ ਜਮਾਤੀ,
ਉਹਨੇ ਵੈਰੀ ਮਿੱਤਰ ਸਮ ਕੀਤਿਆ,
ਉਹਨੇ ਵੈਰੀ ਮਿੱਤਰ ਸਮ ਕੀਤਿਆ,
ਸਗਲ ਜਮਾਤੀ,
ਸਗਲ ਜਮਾਤੀ, ਸਗਲ ਜਮਾਤੀ,
ਆਈ ਪੰਥੀ ਸਗਲ ਜਮਾਤੀ,
ਆਈ ਪੰਥੀ ਸਗਲ ਜਮਾਤੀ,
ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ,
ਮਨ ਜੀਤੇ ਜਗ ਜੀਤ।
ਅਸਲ ਉਸ ਅਕਾਲ ਪੁਰਖ ਨੂੰ ਆਦੇਸ਼ ਕਰਿਆ, ਜੋਗੀ ਗੋਰਖ ਨੂੰ ਆਦੇਸ਼ ਕਰਦੇ ਸੀ। ਗੁਰੂ ਜਪ ਕਹਿੰਦਾ ਕਿਉਂ ਬੰਦਿਆਂ ਨੂੰ ਆਦੇਸ਼ ਕਰ ਰਹੇ ਹੋ? ਗੋਰਖ ਗਾਂ ਮਾਇਆ ਮਛੰਦਰ ਨੂੰ ਆਦੇਸ਼ ਕਰ ਰਿਹਾ ਸੀ, ਆਪਣੇ ਆਪਣੇ ਦੇਹ 'ਚ ਗੁਰੂ ਰੱਖ ਕੇ ਉਹਨਾਂ ਨੂੰ ਸਲਾਮ। ਮੁਸਲਮਾਨ ਅਸਲਾਮਾਲੈਕਮ, ਅਗਲਾ ਕਹਿੰਦਾ ਸੀ ਵਾਹਲੈਕਮ ਸਲਾਮ, ਪਰ ਅਸਲ ਮੁਸਲਮਾਨ ਜਿਹੜੇ ਅਸਲ ਸੀ ਸੂਫੀ ਫਕੀਰ, ਜਦੋਂ ਉਹਨਾਂ ਨੂੰ ਕੋਈ ਸਲਾਮ ਅਲੈਕਮ ਕਹਿੰਦਾ ਸੀ, ਕਹਿੰਦਾ ਸੱਚੇ ਸਾਹਿਬ ਨੂੰ ਸਲਾਮ। ਇਹੋ ਬਾਬੇ ਨਾਨਕ ਦਾ ਸਾਹਿਬ ਸਾਡੇ ਪਿੰਡ 'ਚ ਅੱਧੇ ਮੁਸਲਮਾਨ ਸੀ, ਕਾਫੀ ਸਿਆਣੇ ਸੀ। ਅਸੀਂ ਦੇਖਿਆ ਵੀ ਕਈ ਐਸੇ ਮੁਸਲਮਾਨ ਸੀ, ਔਕਾ ਸਾਰਾ ਕੁਛ ਸਾਡੇ ਘਰਾਂ 'ਚ ਆਉਣਾ ਸੀ, ਕਹਿਣਾ ਅਸੀਂ ਕਹਿਣਾ ਅਸਲਾਮ ਅਲੈਕਮ ਚਾਚਾ, ਕਹਿੰਦਾ ਸੱਚੇ ਸਾਹਿਬ ਨੂੰ, ਵੀ ਬੰਦੇ ਨੂੰ ਕੀ ਸਲਾਮ ਕਰਨੀ। ਇਹੋ ਹੀ ਆਹ ਚੀਜ਼ ਕਹਿੰਦੀ, ਜਿਹੜਾ ਆਦ ਤੂੰ ਹੈ, ਅਨਿਲ ਤੂੰ ਹੈ, ਅਨਾਹ ਤੂੰ ਹੈ, ਜੁਗ ਜੁਗ ਤੂੰ ਹੈ, ਉਹਦਾ ਇੱਕੋ ਹੀ ਡਿਸਿਪਲਨ ਹੈ। ਦੇਖੋ ਕਿੱਡਾ ਟਾਈਮ ਦੀ ਵੰਡ, ਕੋਈ ਕਰ ਨਹੀਂ ਸਕਦਾ ਇਸ ਤਰ੍ਹਾਂ। ਆਦ ਅਨਿਲ ਜੁਗਾਦ ਖਰੀ, ਕਿੱਥੋਂ ਤੂੰ ਤੂੰ ਹੈ, ਪਰ ਅਸੀਂ ਇਹਨੂੰ ਇੱਕ ਨੂੰ ਮੰਨਣ ਵਾਲੇ ਹਾਂ।
ਆਦੇ ਅਨੀ ਅਨਾਦੇ ਅਨਾਹਤੇ, ਆਦੇ ਅਨੀ ਅਨਾਦੇ ਅਨਾਹਤ, ਜੁਗ ਜੁਗ ਏ ਜੁਗ ਜੁਗ ਆਦੇ ਸੇ ਆਦੇ ਸੇ ਸੰਤੋਖ ਸਰਮ ਪੱਤ ਚੋਲੀ।
ਗਿਆਨ ਹੈ ਜਪਜੀ ਸਾਹਿਬ ਦਾ, ਪੰਨਾ ਹੈ ਛੇਵਾਂ, ਛੇਵੇਂ ਪੰਨੇ ਦੇ ਉੱਤੇ ਜਪ ਹੈ। ਔਰ ਕਹਿੰਦਾ ਆ ਆਹ ਆਹ ਗੁਣਾਂ ਵਾਲ ਵੀ ਖਿਆਲ ਰੱਖੀ ਜਰਾ।
ਮੁੰਦਾ ਸੰਤੋਖ ਸਰਮ ਪੱਤ ਚੋਲੀ, ਮੁੰਦਾ ਸੰਤੋਖ ਸਰਮ ਪੱਤ ਚੋਲੀ, ਧਿਆਨ ਕੀ ਕਰੇ ਮਹਿਬੂਬ।
ਜਪਜੀ ਸਾਹਿਬ ਨੂੰ ਇੰਨਾ ਘੋਟਾ ਲਵਾਇਆ ਜਾਂਦਾ ਸਾਨੂੰ, ਅਸੀਂ ਬਚਪਨ ਤੋਂ ਲੈ ਕੇ ਖਰੇ ਕਿੰਨੇ ਕਿੰਨੇ, ਔਰ ਘੋਟੇ ਵਾਲਾ ਬੱਚਾ ਕਦੀ ਪਾਸ ਨਹੀਂ ਹੁੰਦਾ। ਜਿਹਨੇ ਸਮਝ ਕੇ ਸਬਕ ਯਾਦ ਕੀਤਾ ਹੋਊ, ਜਿਹੜਾ ਸਾਨੂੰ ਘੋਟਾ ਲਵਾਉਂਦੇ ਹੈ ਨਾ, ਇਹ ਅਸੀਂ ਪਿਆਰ ਸਤਿਕਾਰ 'ਚ ਸਭ ਕੁਛ ਹੋ ਰਿਹਾ ਹੈ, ਲੇਕਿਨ ਇਹ ਐਡਾ ਵੱਡਾ ਸਾਡੇ ਕੋਲ ਗਿਆਨ ਹੈ ਜਿਹੜਾ ਜਪ 'ਤੇ ਹੀ ਆਊਗਾ। ਜਪਣ 'ਤੇ ਕੋਟਾ ਲਾਓ, ਵਾਰ ਵਾਰ ਪੜ੍ਹੋ, ਵਾਰ ਵਾਰ ਪੜ੍ਹੋਗੇ ਤਾਂ ਸਮਝ ਆਏਗਾ, ਪਰ ਕਿਸੇ ਮੇਜਰਿੰਗ ਸਟਿੱਕ ਨਾ ਦੀ ਪੜ੍ਹੋ ਵੀ ਅਸੀਂ ਇਹ 'ਚ ਕੁਛ ਲੱਭਣਾ, ਕੁਛ ਸਾਡਾ ਫਾਇਦਾ ਹੋ ਜਾਏ। ਪੜ੍ਹਨ 'ਤੇ ਬੜੇ ਬੜੇ ਮੰਤਰ ਜਪੀ ਜਾ ਰਹੇ ਆ ਸਾਰਾ, ਤੁਸੀਂ ਦੇਖੋ ਸੰਸਕ੍ਰਿਤ ਦੇ ਰਲੇ ਲਫ਼ਜ਼ ਓਮ ਸਵਾਹਾ, ਜਿੰਨੇ ਮੰਤਰ ਕੁੜੀ ਮੁੰਡ ਜਿੰਨੇ ਵੀ ਸ਼ੁਰੂ ਤੋਂ ਸਾਰੀਆਂ ਜਿੰਨੇ ਰਿਸ਼ੀ ਮੁਨੀਆਂ ਤੋਂ ਸਾਰੇ ਮੰਤਰ ਜਪੀ ਜਾ ਰਹੇ ਸੀ, ਉਹ ਸਾਰਾ ਅੱਜ ਕੱਲ੍ਹ ਵੀ ਰਮਾਇਣ ਦਾ ਪਾਠ ਹੋ ਰਿਹਾ, ਸਾਰੇ ਬੜੇ ਬੜੇ ਚੱਲ ਰਹੇ, ਪੜ੍ਹੀ ਜਾਂਦੇ ਪੜ੍ਹੀ। ਮਹਾਰਾਜ ਕਹਿੰਦੇ ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਬਾਬਾ ਨਾਨਕ ਇਹਨੂੰ ਬੁੱਝੋ ਕੀ ਹੈ, ਮਹਾਰਾਜ ਕਹਿੰਦੇ ਮੁੰਦਾ ਸੰਤੋਖ, ਯੋਗੀ ਦੇ ਮੁੰਦਰਾਂ ਪਾਉਂਦੇ ਸੀ ਜਦੋਂ ਉਹਨੂੰ ਬੈਪਟਾਈਜ਼ ਕਰਦੇ ਸੀ, ਦੀਖਿਅਤ ਕਰਦੇ ਸੀ। ਪਿੱਛੇ ਦੱਸੀ ਆ ਰਹੇ ਹਾਂ ਕਿ ਇਹ ਲਫ਼ਜ਼ ਕਿਉਂ ਆ ਰਿਹਾ ਹੈ। ਜਿਹੜਾ ਯੋਗੀ ਹੁੰਦਾ ਸੀ ਲੱਕ ਬਰੋਬਰ ਟੋਆ ਉਹਨੂੰ ਖੜ੍ਹਾ ਕਰਕੇ ਵਿੱਚ ਆਲੇ ਦੁਆਲੇ ਮਿੱਟੀ ਪਾ ਕੇ ਲਥੜ ਕੇ, ਜਿੱਦਾਂ ਕਿਲੇ ਨੂੰ ਲਥੜ ਕੇ ਗੱਡੀ ਦਾ ਹੈ ਹਿੱਲ ਨਾ ਜਾਏ, ਇੱਦਾਂ ਯੋਗੀ ਨੂੰ ਅੱਧੇ ਨੂੰ ਗੱਡ ਕੇ ਜ਼ਮੀਨ 'ਚ ਫਿਰ ਉਹਦੇ ਕੰਨ ਪਾੜ ਕੇ ਉਹਦੇ 'ਚ ਬਲੌਰ ਦਾ ਮੁੰਦਰਾ ਪਾਉਂਦੇ ਸੀ, ਰਿੰਗ ਜਿਹਾ ਬਲੌਰ ਦਾ ਸ਼ੀਸ਼ੇ ਦਾ, ਉਹਨੂੰ ਮੁੰਦਰਾਂ ਵਾਲਾ ਯੋਗੀ ਕਹਿੰਦੇ ਸੀ। ਉਹਨੂੰ ਬੈਪਟਾਈਜ਼ ਕਰਦੇ ਸੀ, ਉਹਨੂੰ ਅੰਮ੍ਰਿਤ ਛਕਾਉਂਦੇ ਸੀ, ਉਹਨੂੰ ਦੀਖਿਅਤ ਕਰਦੇ ਸੀ, ਕਲਮਾ ਪੜਾਉਂਦੇ ਸੀ। ਇਹਨਾਂ ਦਾ ਯੋਗੀਆਂ ਦਾ ਜਿਹੜਾ ਸੀ ਉਹ ਕਹਿੰਦੇ ਮੁੰਦਾ ਇਹ ਨਾ ਪਾਓ, ਮੁੰਦਾ ਸਾਡਾ ਹੈ ਸੰਤੋਖ ਦਾ ਜੀਵਨ, ਅਣਖ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜਾ। ਇੰਨਾ ਸੈਕਸ ਕਰੀ ਜਾਂਦਾ, ਇੰਨਾ ਤੂੰ ਪਹਿਲਾਂ ਹੀ ਐਬ ਕਾਮ ਦਾ ਕਰੀ ਜਾਂਦਾ, ਕਹਿੰਦਾ ਸਬਰ ਕਰ, ਸੰਤੋਖ ਕਰ। ਇਹ ਇਸ ਤਰ੍ਹਾਂ ਜਿੱਦਾਂ ਸੁਪਨੇ ਦੇ ਲੱਡੂ ਕੋ ਖਾ ਗਿਆ, ਸੁਪਨੇ 'ਚ ਇੱਕ ਲੱਡੂਆਂ ਦੀ ਭਾਰੀ ਟੋਕਰੀ ਉਡੇਕੇ ਆ ਗਈ, ਜੂੰ ਖਾਣ ਲੱਗਾ ਜਦੋਂ ਸਵੇਰੇ ਜਾ ਖੁੱਲੀ ਢਿੱਡ 'ਤੇ ਹੱਥ ਫੇਰਦਾ, ਕਹਿੰਦੇ ਯਾਰ ਬਣਿਆ ਤਾਂ ਕੱਖ ਨਹੀਂ। ਆਹ ਹੈ ਸੁਪਨ ਮਨੋਰਥ, ਸੁਪਨੇ ਦੇ ਵਿੱਚ ਹੀ ਮਨੋਰਥ ਪੂਰੇ ਹੋ ਜਾਣੇ। ਇਹ ਉਹ ਐਬ ਹੈ ਜਿਹੜਾ ਸਿੱਖੀ ਨੂੰ ਛੱਡਣਾ ਪੈਣਾ, ਔਰ ਐਸ ਜਿਹੜਾ ਆ ਜਿਹੜਾ ਐਡਾ ਵੱਡਾ ਹੈਮੀਸਫੀਅਰ ਹੈ ਈਸਟਰਨ, ਔਰ ਇਹ ਆ ਜਿਹੜਾ ਵੈਸਟਰਨ ਹੈਮੀਸਫੀਅਰ, ਔਰ ਜਿਹੜੇ ਸਾਰੇ ਲੋਕ ਇੱਧਰਲੇ ਸੈਕਸ ਐਂਡ ਡਰੱਗਸ ਇਹਦੇ ਵਿੱਚ ਗਲੇ ਪਏ, ਡਾਈਵੋਰਸ ਤੋਂ ਦੁਖੀ ਹੋਏ ਪਏ ਨੇ, ਇਹ ਇਸੇ ਚੀਜ਼ ਤੋਂ ਹੋਏ ਆ ਵੀ ਅਸੀਂ ਸੁਖਮਣੀ ਸਾਹਿਬ ਦੇ ਆ ਪਾਠ ਕਰੀ ਜਾਂਦੇ ਪਰ ਉਹ ਕਦੀ ਤੁਕ ਸਾਡੇ 'ਤੇ ਵਰਦੀ ਲੱਗਦਾ, ਅਸੀਂ ਕੰਬਦੇ ਨਹੀਂ ਉਸ ਤੁਕ ਤੋਂ। ਅਣਖ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਤੇ ਸਭ ਕਾਜਾ, ਨਾਮ ਰੰਗੇ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਇਸ ਕਰਕੇ ਤੂੰ ਇਹ ਸੰਤੋਖ ਦਾ ਜੀਵਨ ਕੀ ਹੈ, ਮੁੰਦਾ ਸੰਤੋਖ
ਸਰਮ ਪਤ ਚੋਲੀ,
ਆ ਸਾਰੇ ਪੰਥ 'ਤੇ ਚੀਜ਼ ਵਰਦੀ ਹੈ। ਇਸ ਵੇਲੇ ਮਜੋਰਿਟੀ ਸਾਡੀ ਲੋਕਾਂ ਦੀ ਮੰਗ ਖਾਣ 'ਤੇ ਵਗੀ ਹੈ, ਕੋਈ ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ ਜੋ ਬਾਬੇ ਨਾਨਕ ਨੇ ਰਾਹ ਚਲਾਇਆ ਸੀ, ਇਹ ਬ੍ਰਾਹਮਣ ਇਹ ਉਹ ਲੋਕ ਕਰਦੇ ਸੀ ਜਿਹੜੇ ਲੋਕਾਂ ਦੀਆਂ ਪੂਜਾ 'ਤੇ ਪੜ੍ਹਦੇ ਸੀ, ਸਾਰਾ ਤਾਂ ਆਪ ਨਹੀਂ ਕਮਾਈ ਕਰਨੀ ਪਰ ਕਹਿੰਦੇ ਘਾਲ ਖਾਏ ਕੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਇਸ ਕਰਕੇ ਅਸੀਂ ਜਿਹੜੇ ਯੋਗੀ ਸੀ ਇਹਨਾਂ ਨੂੰ ਫਿਰ ਮੁੰਦਰਾ ਪਾ ਕੇ ਉਹਦੇ ਗਲ ਦੇ ਵਿੱਚ ਇੱਕ ਝੋਲੀ ਪਾ ਦਿੰਦੇ ਸੀ ਆਟਾ ਪਾਉਣ ਵਾਲੀ, ਮੰਗਣ ਵਾਲੀ ਬਗਲ ਦੇ ਵਿੱਚ, ਔਰ ਉਹ ਬਗਲ ਲੈ ਕੇ ਕਹਿੰਦੇ ਜਾ ਖੈਰ ਜਿੰਨੇ ਵੀ ਗ੍ਰਿਸਤੀ ਉਹਨਾਂ ਦੇ ਘਰਾਂ 'ਚੋਂ ਆਟਾ ਮੰਗ ਕੇ ਲਿਆ, ਫਿਰ ਜੰਗਲ 'ਚ ਬੈਠ ਕੇ ਹਰਾਮ ਦੀ ਰੋਟੀ ਖਾਂਦੇ। ਮਹਾਰਾਜ ਕਹਿੰਦੇ ਸਰਮ ਮੈਨੇ ਲੇਬਰ, ਤਦੇ ਪੰਜਾਬ ਸਾਡੇ ਹਿੰਦੁਸਤਾਨ ਦਾ ਜਿਹੜਾ ਸਰਮ ਮੰਤਰੀ ਉਹ ਲੇਬਰ ਮਿਨਿਸਟਰ ਹੈ, ਉਹਦਾ ਨਾਂ ਸਰਮ ਮੰਤਰੀ ਹੈ। ਇਹ ਬਾਣੀ ਬੜੇ ਸਰਮ ਜਿਹੜੀ ਹੈ ਘਾਲ ਖਾ ਕੇ ਖਾਣਾ, ਮਿਹਨਤ ਦੀ ਮਜ਼ਦੂਰੀ, ਔਰ ਪੱਤ ਦੀ ਇੱਜ਼ਤ ਦੀ ਰੋਟੀ ਖਾ, ਇੱਦਾਂ ਮੰਗ ਕੇ ਨਾ ਖਾ। ਕੌਣ ਖਾਂਦਾ ਹੈ? ਬੜੇ ਬੜੇ ਟੋਲੇ ਸਾਡੇ ਜਿਹੜੇ ਬਣੇ ਆ, ਕੋਈ ਮਜ਼ਾਲ ਹੈ, ਕੋਈ ਕਿਰਤ ਕਰ ਜਾਣ। ਇਸ ਕਰਕੇ ਸਰਮ ਮੈਨੇ ਹੈ ਹਾਰਡ ਲੇਬਰ ਕਰਕੇ, ਪੱਤ ਕਹਿੰਦੇ ਹੈ ਇੱਜ਼ਤ ਦੀ ਝੋਲੀ, ਇੱਜ਼ਤ ਦੀ ਰੋਟੀ ਖਾ, ਔਰ ਧਿਆਨ ਦੀ ਭਪੂਤਲਾ ਬਾਹਰਲੀ ਸੁਆਹ ਨਾ ਮਲ ਪਿੰਡੇ ਦੇ ਉੱਤੇ, ਧਿਆਨ ਰੱਖ ਪਰਮੇਤਮਾ ਨਾਲ। ਮੁੰਦਾ ਸੰਤੋਖ ਸਰਮ ਪੱਤ
ਝੋਲੀ,
ਕਿਉਂ ਨਹੀਂ ਜੀਵਨ ਸਿੱਖਾਂ ਦਾ ਸੁਧਰਦਾ? ਕਿਉਂਕਿ ਉਹ ਪਾਠ ਕਰੀ ਜਾਂਦੀ ਜਪਜੀ ਸਾਹਿਬ ਦੇ, ਹੋ ਰਹੇ ਮੈਂ ਨਹੀਂ ਹੱਲ ਕਦੀ ਨਹੀਂ ਆਏ।
ਮੁੰਦਾ ਸੰਤੋਖ ਸਰਮ ਪੱਤ ਝੋਲੀ, ਧਿਆਨ ਕੀ ਕਰੇ ਬਭੂਤ,
ਯੋਗੀ ਪੁੱਛਦੇ ਸੀ ਬਾਬਾ ਨਾਨਕ ਅਸੀਂ ਤਾਂ ਆਲੇ ਦੁਆਲੇ ਖਿੰਥਾ ਲੈਂਦੇ ਹਾਂ, ਖਿੰਥਾ ਕਹਿੰਦੇ ਪੁਰਾਣੀਆਂ ਪੁਰੂਣੀਆਂ ਟੱਲੀਆਂ ਇਕੱਠੀਆਂ ਕਰਕੇ ਲੀਰਾਂ ਐਨ ਗੋਦੜੀ ਜੀ ਬਣਾ ਕੇ ਫਕੀਰਾਂ ਦਾ ਲਵੇਸ ਇਹ ਆਪਣੇ ਉੱਤੇ ਉਹ ਕੰਬਲ ਲੈਂਦੇ ਸੀ। ਇਸ ਕਰਕੇ ਉਹ ਕਹਿੰਦੇ ਸਾਡਾ ਤਾਂ ਇਹ ਖਿੰਥਾ ਹੈ, ਤੇਰੀ ਕਿਹੜੀ ਤੇਰੀ ਕੋਈ ਸਾਧੂ ਵਾਲੀ ਨਿਸ਼ਾਨੀ ਨਹੀਂ ਦਿਸਦੀ ਨਾਨਕ, ਕੀ ਕਰਦੇ ਹਾਂ ਤੂੰ ਖਿੰਥਾ? ਮਹਾਰਾਜ ਕਹਿੰਦੇ ਮੈਂ ਮੌਤ ਨੂੰ ਆਲੇ ਦੁਆਲੇ ਲਪੇਟਿਆ, ਕਾਲ ਨੂੰ ਅਗਲਾ ਲਫ਼ਜ਼ ਹੈ ਕਾਲ, ਲੱਲੇ ਨੂੰ ਔਂਕੜ ਹੈ, ਮੇਰਾ ਖਿੰਥਾ ਕੀ ਹੈ? ਮੇਰਾ ਕਾਲ ਹੈ, ਕਾਲ ਕੀ ਹੈ ਵੀ ਮੈਂ ਸਦਾ ਹੀ ਮੌਤ ਤੋਂ ਡਰ ਰਿਹਾ ਵੀ ਪਤਾ ਨਹੀਂ ਕਿਹੜੇ ਵੇਲੇ ਮੇਰੀ ਮੌਤ ਹੋ ਜਾਣੀ, ਮੈਂ ਰੱਬ ਨੂੰ ਕੋਈ ਸੱਚਾਈ ਪਾ ਲਵਾਂ ਜਾਂ ਸਾਰਾ ਮੈਂ ਡਰਦਾ ਰਹਿਣਾ। ਆਏ ਮੈਂ ਗੋਡ ਫੀਅਰਿੰਗ ਪਰਸਨ, ਹਰ ਵੇਲੇ ਮੈਨੂੰ ਫੀਅਰ ਰਹਿੰਦਾ ਵੀ ਕਦੋਂ ਨੂੰ ਮੌਤ ਆ ਜਾਏ। ਇਹਨੂੰ ਕਹਿੰਦੇ ਕਾਲ, ਔਰ ਇਹਨੂੰ ਕਹਿੰਦੇ ਮਾਲੇ ਦੁਆਲੇ ਕਾਲ ਦਾ ਹੀ ਕੰਬਲ ਲਪੇਟਿਆ, ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੇਰੀ ਮੌਤ ਹੋ ਜਾਣੀ। ਤੋ ਹੈ ਖਿੰਥਾ ਕਾਲ, ਔਰ ਮੈਂ ਕਿਉਂਕਿ ਰੱਬ ਨਾਲ ਵਿਆਹ ਕਰਾਉਣਾ, ਉਹਨੇ ਗੰਦੀ ਕਾਇਆ ਨਾ ਜਾਂ ਵਰਤੀ ਕਾਇਆ ਨਾਲ ਉਹਨੇ ਵਿਆਹ ਨਹੀਂ ਕਰਾਉਣਾ, ਮੈਂ ਆਪਣੀ ਗੁਨਾਹਾਂ ਤੋਂ ਕੁਆਰੀ ਕਾਇਆ ਰੱਖੀ ਹੈ ਤਾਂ ਕਿ ਮੈਂ ਰੱਬ ਨਾਲ ਮੇਰੇ ਨਾਲ ਵਿਆਹ ਹੋਣਾ। ਕੁਆਰੀ ਕਾਇਆ ਗੁਨਾਹਾਂ ਤੋਂ ਪਾਕ ਜਿਹੜਾ ਬੰਦਾ ਹੋਏ ਉਹਦੇ ਲਈ ਆਇਆ ਕੁਆਰੀ ਕਾਇਆ। ਖਿੰਥਾ ਕਾਲ ਕੁਆਰੀ ਕਾਇਆ ਨਹੀਂ ਰਹਿਣੀ ਜੇ ਸਾਨੂੰ ਮੌਤ ਦਾ ਡਰ ਨਹੀਂ ਹੈ। ਐਸਾ ਐਸਾ ਪੈ ਚੁੱਕਿਆ ਮਹਾਰਾਜ ਸਾਹਿਬ ਬਾਣੀ 'ਚ ਲਿਖਿਆ, ਅਣਖ ਪਰਦੇ ਕਰ, ਔਰ ਕਿੱਦਾਂ ਤੂੰ ਕੁੰਡੇ ਲਾਉਣਾ ਹੈ, ਕਿੱਦਾਂ ਫਿਰ ਤੂੰ ਇਹ ਭੈੜੇ ਕੰਮ ਕਰਦਾ ਹੈ ਅੰਦਰ ਬੈਠ ਕੇ, ਔਰ ਅਨੇਕ ਪਰਦੇ ਮਿਟਕਾ ਤੇਰਾ ਜਦੋਂ ਧਰਮ ਰਾਏ ਨਾ ਪਰਦਾ ਪਾੜਿਆ ਕੌਣ ਟੱਕੇਗਾ, ਤੂੰ ਕਿਹੜੇ ਕਿਹੜੇ ਕੰਮ ਕਰਦਾ ਰਿਹਾ ਲੁਕ ਲੁਕ ਕੇ। ਇਸ ਕਰਕੇ ਮਹਾਰਾਜ ਕਹਿੰਦਾ ਹੈ ਵੀ ਜਿਹੜੀ ਕੁਆਰੀ ਕਾਇਆ ਬੰਦਾ ਕਦੀ ਐਬ ਨਹੀਂ ਕਰਦਾ ਜਿਹਨੂੰ ਰੱਬ ਦਾ ਡਰ ਹੈ, ਤਾਂ ਇਹ ਚੀਜ਼ਾਂ ਇਕੱਠੀਆਂ ਆਈਆਂ ਬੜੀਆਂ। ਵੀ ਜੇ ਕਾਲ ਨੂੰ ਸਦਾ ਸਮਝੋ ਕਿ ਮੇਰੇ ਸਿਰ 'ਤੇ ਮੌਤ ਹੈ, ਤੁਹਾਡੀ ਕਾਇਆ ਸਦਾ ਹੀ ਪੈਚ ਰਹੂਗੀ, ਔਰ ਭੈ ਬਿਨ ਲਾਗ ਨਾ ਲੱਗੇ ਨਾ ਮਨ ਨਿਰਮਲ ਹੋਏ। ਇਸ ਕਰਕੇ ਜਿਹੜਾ ਭੈ ਹੈ ਉਹ ਹੈ ਖਿੰਥਾ ਮੇਰਾ ਕਾਲ ਕੁਆਰੀ ਕਾਇਆ, ਮੈਂ ਗੁਨਾਹਾਂ ਤੂੰ ਪਾਕ ਹੈ, ਔਰ ਮੇਰੀ ਯੋਗਤ ਕੀ ਹੈ ਜਿਹੜੇ ਸੁਣੇ ਆ ਜੇ ਨਾਂ ਦਾ ਸਮਝੇ। ਹੁਣ ਪਾਠ ਦਾ ਜਾ ਕੇ ਤੁਸੀਂ ਪਾਠ ਕਰਿਓ ਕੱਲ੍ਹ ਨੂੰ ਜਪ ਦਾ ਪਿਆਰ ਦੇ ਨਾਲ, ਜੇ ਚੰਗਿਆੜੇ ਨਾਲ ਨਿਕਲਣਗੇ ਤਾਂ ਮੈਨੂੰ ਫੜ ਲਿਓ। ਜੇ ਗਾਂਹ ਤੁਰ ਜਾਓਗੇ ਪਾਠ 'ਚ ਤਾਂ ਕਹੋਗੇ ਯਾਰ ਪਹਿਲਾਂ ਮੈਂ ਦੇਖ ਤੇ ਲਾਂ ਮੈਂ ਕੀ ਕਰ ਰਿਹਾ। ਤੋ ਖਿੰਥਾ ਕਾਲ, ਮੈਂ ਕਾਲ ਤੋਂ ਡਰ ਰਿਹਾ ਹਮੇਸ਼ਾ, ਮੇਰੇ ਆਲੇ ਦੁਆਲੇ ਕੰਬਲ ਹੀ ਕਾਲ ਹੈ। ਕੁਆਰੀ ਕਾਇਆ ਹੈ, ਮੈਂ ਗੁਨਾਹਾਂ ਤੋਂ ਪਾਕ ਰਹਿਣਾ ਹੈ, ਔਰ ਮੇਰੀ ਯੁਗਤੀ ਕੀ ਹੈ। ਜਿਹੜੇ ਜੋਗੀ ਹੁੰਦੇ ਸੀ ਹੱਥ 'ਚ ਡੰਡਾ ਰੱਖਦੇ ਸੀ, ਡੰਡਾ ਸੀ ਵੀ ਕਿਤੇ ਡੂੰਘਾ ਪਾਣੀ ਆ ਜਾਏ ਜੋਗੀ ਡੁੱਬਣਾ ਜਾਏ, ਉਹਨੂੰ ਟੋ ਟੋ ਕੇ ਤੁਰਦਾ ਸੀ ਅਤੇ ਗਾਂਹ ਪਾਣੀ 'ਚੋਂ ਲੰਘਦਾ ਸੀ। ਫਿਰ ਕੋਈ ਸੱਪ ਸਲੂਪੀ ਨਿਕਲਿਆ ਜੰਗਲ 'ਚੋਂ ਉਹਨੂੰ ਮਾਰਨਾ, ਇਸ ਤਰ੍ਹਾਂ ਕੋਈ ਕੁੱਤਾ ਹਲਕਾਇਆ ਮਿਲ ਜਾਏ, ਜਾਂ ਡੰਡਾ ਸੋਟਾ ਹੱਥ 'ਚ ਰੱਖਦੇ ਸੀ। ਇਹਨੂੰ ਡੰਡਾ, ਇਹ ਵੀ ਇਹਨਾਂ ਦੀ ਨਿਸ਼ਾਨੀ ਸੀ। ਇੱਕ ਇਹਨਾਂ ਦਾ ਐਡਾ ਵੱਡਾ ਬਾਹਰਲਾ ਭੇਸਦਾ ਸੀ ਵੀ ਤੇਰਾ ਡੰਡਾ ਕਿੱਥੇ ਹੈ, ਤੇਰੀ ਖਿੰਥਾ ਕਿੱਥੇ ਹੈ, ਔਰ ਤੈਨੂੰ ਮਹਾਰਾਜ ਕਹਿੰਦੇ ਜਿਹੜੇ ਮੇਰਾ ਫੇਸ ਹੈ ਰੱਬ ਦੇ ਉੱਤੇ ਉਹੀ ਮੇਰਾ ਡੰਡਾ ਹੈ। ਕਿਉਂ ਕਬੀਰ ਸਾਹਿਬ ਕਹਿੰਦੇ
ਕਹੋ ਕਬੀਰ ਅੱਖਰ ਦੋਏ ਪਾਖ ਹੋਏਗਾ
ਖਸਮ
ਲੈਗਾਰਾ।
ਕਬੀਰ ਸਾਹਿਬ ਕਹਿੰਦੇ ਪਾਖੀ ਚੱਲ ਦੋਨੋਂ ਅੱਖਰ ਰਾਮ ਦੇ ਐਨ, ਔਰ ਅੜ ਦੌੜ ਦੀ ਵਿਆਸ ਕਰੀ ਚੱਲ, ਜੇ ਉਹ ਹੈ ਤਾਂ ਮੈਨੂੰ ਰੱਖ ਲਏਗਾ, ਜੇ ਨਹੀਂ ਹੈ ਤਾਂ ਨਾ ਸਹੀ, ਪਰ ਉਹ ਹੈਗਾ। ਇੱਟ ਅਰਗਾ ਵਿਸ਼ਵਾਸ ਹੈ, ਇੱਟ ਅਰਗੀ ਪ੍ਰਤੀਤ ਹੈ ਕਬੀਰ ਸਾਹਿਬ ਦੀ
ਕਾਹੋਰ ਅੱਖਰ ਦੋਏ ਪਾਖ ਹੋਏਗਾ ਖਸਮ ਤਾਂ ਲੈਗਾਰਾ। ਖਿੰਥਾ ਕਾਲ ਕੁਵਾਰੀ ਖਿੰਥਾ ਕਾਲ ਕੁਵਾਰੀ ਕਾਇਆ ਖਿੰਥਾ ਕਾਲ ਕੁਵਾਰੀ ਜੁਗ ਤੇ ਡੰਡਾ ਪਰਤੀ ਤੇ ਜੁਗ ਤੇ ਡੰਡਾ ਪਰਤੀ।
ਕਹਿੰਦਾ ਇਸ ਰਾਸਤੇ ਤੇ ਆ
ਸਗਲ ਜਮਾਤੀ ਸਗਲ ਜਮਾਤੀ ਸਗਲ ਜਮਾਤੀ ਆਈ ਪੰਥੀ ਸਗਲ
ਆਈ ਆਈ ਆਈ
ਪੰਥੀ ਸਗਲ ਜਮਾਤੀ
ਮਨੇ ਜੀਤੇ ਜਗ ਜੀਤ
ਮਨੇ ਜੀਤੇ ਜਗ ਜੀਤ ਮਨੇ ਜੀਤੇ ਜਗ ਜੀਤ।
ਫਿਰ ਰੱਬ ਨੂੰ ਆਦੇਸ ਕਰੀ ਕਿਸੇ ਬੰਦੇ ਨੂੰ ਨਾ ਕਰੀ
ਆਦੇਸ ਸੈ ਆਦੇਸ
ਵਾਹ
ਆਦੇਸ ਆਦੇਸ ਸੈ ਆਦੇਸ ਆਦੇਸ ਸੈ ਆਦੇਸ ਆਦੇ ਅਨੀਲ ਅਨਾਦੇ ਅਨਾਦੇ ਜੁਗ ਜੁਗ ਏ
ਚੌਥੇ ਦਸਮ ਪਾਤਸ਼ਾਹ ਯੁੱਗ ਪੁਰਸ਼ ਉਹਨਾਂ ਨਾਲ ਆਪਣਾ ਜਿਹੜਾ ਅਸੀਂ ਦੀਖਿਆ ਦੇਣ ਦਾ ਤਰੀਕਾ ਔਰ ਸਾਡਾ ਗੁਰਮੰਤਰ ਹੀ ਇਹ ਬਣਾਤਾ ਉਹਦੇ ਵਿੱਚ ਅਸੀਂ ਗੁਰਮੰਤਰ ਦੀਖਿਆ ਤੇ ਅਸੀਂ ਇਹਦੇ ਨਾਲ ਹੁੰਦੇ ਹਾਂ ਕਿਹਦੇ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਹੇ ਵਾਹਿਗੁਰੂ ਜੀ ਕੀ ਫਤਿਹ ਹੇ ਵਾਹਿਗੁਰੂ ਜੀ ਕਾ
ਬਾਬਾ ਵਾਹਿਗੁਰੂ ਆਦੇਸ ਤਿਸੈ
ਆਦੇਸ ਤਿਸੈ ਆਦੇਸ
ਤਿਸੈ
ਆਦੇਸ ਤਿਸੈ ਆਦੇਸ
ਉਹਨੇ ਵੈਰੀ ਮਿੱਤਰ ਸਮ
ਕੀਤਿਆ
ਸਭੇ ਨਾਲ ਸੁਭਾਈ
ਸਭੇ ਨਾਲ ਸੁਭਾਈ ਸਭੇ ਨਾਲ ਸੁਭਾਈ
ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ
ਨਹੀਂ ਬੇਗਾਨਾ
ਸਗਲ ਸੰਗੇ ਹਮ ਕਾ ਬਨ ਆਈ ਸਗਲ ਸੰਗ ਹਮ ਕਾ ਬਨ
ਆਈ
ਸਗਲ ਸੰਗ ਹਮ ਕਾ ਬਨ ਆਈ ਸਗਲ ਸੰਗ ਹਮ ਕਾ ਬਨ ਆਈ ਨਾ ਕੋ ਬੈ ਪੰਨਾ ਹੈ ਸ਼ਬਦ ਦਾ 1299 ਪੰਨੇ ਦੇ ਉੱਤੇ ਕਾਂਡਾ ਮਹੱਲਾ ਗੁਰੂ ਅਰਜਨ ਪਾਤਸ਼ਾਹ ਦੇ ਅਸੀਂ ਫਿਰ ਦਰਸ਼ਨ ਕਰ ਰਹੇ ਹਾਂ ਸ਼ਬਦ ਰਾਹੀਂ ਔਰ ਆਮ ਸ਼ਬਦ ਪੜ੍ਹਦੇ ਹੈ ਪਰ ਕਦੀ ਇਹਦੀ ਡੂੰਘਾਈ 'ਚ ਨਹੀਂ ਇਹਨੂੰ ਧਿਆਨ ਨਾਲ ਨਹੀਂ ਪੜ੍ਹਿਆ ਸਾਰੇ ਬੰਦੇ ਥੋੜ੍ਹੇ ਜਿਹੇ ਟੇਨ ਹੋ ਸਕਦੇ ਕੀ ਕੋਈ ਬੰਦਾ ਇਹ ਸਾਰੀ ਹਾਲਤ ਜਦ ਕੋਈ ਵੈਰੀ ਨਾ ਰਹੇ ਆ ਸ਼ਬਦ ਉਚਾਰਦੇ ਜੀ ਜਬ ਤੇ ਸਾਧ ਸੰਗਤ ਮੈਂ ਪਾਈ ਬਿਸਰ ਗਈ ਸਭ ਤਾਤ ਪਰਾਈ ਪਰ ਦਰ ਜਾਏ ਬਿਸਰ ਗਈ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਜਬ ਤੇ ਸਾਧ ਸੰਗਤ ਮੋਹ ਪਾਈ ਆ ਜਿਹੜੀ ਸਾਧ ਸੰਗਤ 'ਚ ਮਾਵਨਾ ਬਾਹਰਲੀ ਸਾਧ ਸੰਗਤ ਨੂੰ ਸਮਝ ਕੇ ਔਰ ਇਹਨੂੰ ਮਾਮੂਲੀ ਸਟੀ ਸਮਝ ਕੇ ਹਰ ਥਾਂ ਪ੍ਰਚਾਰ ਅੱਛਾ ਹੈ ਸਾਡਾ ਗੋਲ ਇਹੋ ਹੀ ਹੈ ਪਰ ਸਾਧ ਸੰਗਤ ਦਾ ਲਫਜ਼ ਨਾ ਸਮਝ ਕੇ ਅਸੀਂ ਇਸ ਸਟੇਜ ਤੱਕ ਪਹੁੰਚਣਾ ਹਾਲੀ ਹਰ ਇੱਕ ਸਿੱਖ ਦੀ ਇਹ ਹਾਲਤ ਨਹੀਂ ਹੋ ਸਕਦੀ ਤੋ ਮਹਾਰਾਜ ਇਹ ਸ਼ਬਦ ਅਸੀਂ ਲੈ ਕੇ ਅਤੇ ਇੱਥੋਂ ਬਾਅਦ ਇਹਦੀ ਹਰ ਸ਼ਬਦ ਦੇ ਵਿੱਚ ਅਸੀਂ ਚੀਜ਼ ਲੱਭ ਰਹੇ ਹਾਂ ਭਈ ਸ਼ਬਦ ਜਿਹੜੀ ਤੁਕ ਆਈ ਹੈ ਕਿਹੜੇ ਟਿਕਾਣੇ 'ਤੇ ਆਈ ਹੈ ਗੋਲ ਕੀ ਹੈ ਇਹਨੂੰ ਐਵੇਂ ਨਾ ਵਰਤ ਦਿਓ ਵੀ ਬਿਸਰ ਗਈ ਸਭ ਸਾਰੀ ਸੰਗਤ ਦੀ ਕਦੇ ਬਿਸਰ ਗਈ ਹੈ ਅਤੇ ਪੱਗਾਂ ਉਤਰਨ ਡਈਆਂ ਗੁਰਦੁਆਰਿਆਂ ਉਹ ਝਗੜੇ ਉਹ ਸਾਡੀ ਸਿੱਖ ਕੌਮ 'ਚ ਹੈ ਉਹ ਤੁਹਾਨੂੰ ਬਿਸਰ ਗਏ ਸਾਰੇ ਕੋਈ ਤੁਹਾਡਾ ਤਾਜ ਪਾ ਮੈਂ ਕਹਿੰਦਾ ਜਿੰਨਾ ਸਾਡੀ ਕੌਮ ਦਾ ਭੈੜਾ ਹਾਲ ਹੈ ਸੱਚ ਪੁੱਛੋ ਤਾਂ ਅੱਛਾ ਹੋ ਜਾਣਾ ਕਿਉਂਕਿ ਸਾਡੇ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਬ੍ਰਹਮ ਗਿਆਨ ਆ ਇਹਦਾ ਸਾਧ ਸੰਗਤ ਦਾ ਲਫਜ਼ ਨਾ ਸਮਝਣ ਕਰਕੇ ਅਸੀਂ ਲੜ ਰਹੇ ਹਾਂ ਇਸ ਕਰਕੇ ਸਾਧ ਸੰਗਤ ਇੱਕ ਸਪਿਰਚੁਅਲ ਸਟੇਜ ਅੰਦਰ ਜਿੱਥੇ ਉਸ ਸਾਧ ਸਤਿਗੁਰੂ ਦਾ ਅੰਦਰ ਸੰਗ ਹੋ ਜਾਂਦਾ ਹੈ ਉਦੋਂ ਤਾਤਪਰਾਈ ਬਿਸਰ ਜਾਂਦੀ ਹੈ ਔਰ ਇਹੋ ਰਹਾਉ ਦੀ ਤੁੱਕ ਆ ਰਹੀ ਹੈ
ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ
ਕਦੋਂ ਜਬ ਤੇ ਸਾਧ ਸੰਗਤ ਮੋਹ
ਪਾਈ
ਉਹ ਸਾਧ ਸੰਗਤ ਅਸੀਂ ਦੱਸੀ ਆ ਰਹੇ ਹਾਂ ਕਭੂ ਸੁਖਮਨੀ ਸਾਹਿਬ ਦੀ ਆਉਂਦਾ ਵੀ ਕਦੀ ਨਾ ਕਦੀ ਮਨ ਇਸ ਸਪਿਰਚੁਅਲ ਸਟੇਜ 'ਤੇ ਚੜ ਜਾਂਦਾ ਜਿੱਥੋਂ ਵਾਪਸ ਹੀ ਨਹੀਂ ਆਉਂਦਾ ਕਭੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ 'ਤੇ ਬਾਹਰ ਨਾ ਆਵੈ ਉਸ ਅਸਥਾਨ ਕਾ ਨਹੀਂ ਵਿਨਾਸ਼ ਅੰਤਰੇ ਹੋਏ ਆ ਸਾਰਾ ਗਿਆਨ ਉਸ ਸਟੇਜ 'ਤੇ ਆਏ ਆ ਅੰਤਰੇ ਹੋਏ ਗਿਆਨ ਪ੍ਰਗਾਸ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸੁਵਾਨਾ ਮਾਉਣੇ ਮਨ ਦੇ ਭਾਉਣੇ ਉੱਥੇ ਬੰਦ ਹੋ ਜਾਂਦੇ ਆ ਟਿਕ ਜਾਂਦਾ ਅੰਦਰ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਕਿਸੇ ਗੁਰੂ ਤੋਂ ਨਹੀਂ ਪ੍ਰਭ ਕੇ ਸਦ ਕੁਰਬਾਨ। ਇਸ ਕਰਕੇ ਸਾਰੇ ਕਨੈਕਸ਼ਨ ਹੋਣਗੇ ਉਹ ਸਪਿਰਚੁਅਲ ਸਟੇਟ 'ਤੇ ਜਾ ਕੇ ਰਹਾ ਉਹਦੀ ਤੁਕ ਵਰਤੇਗੀ। ਬਿਸਰ ਗਈ ਸਭਿਆ, ਬਿਸਰ ਗਈ ਸਭਿਆ, ਜਬ ਤੇ ਸਾਧ ਸੰਗਤ ਮੋਹਿ ਪਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹ ਸਾਧ ਸੰਗਤ ਨੂੰ ਨਾ ਸਮਝ ਕੇ ਹੀ ਅਸੀਂ ਐਡਾ ਅਨਮੋਲ ਟਾਈਮ ਹੈ, ਸੰਗਤ ਜਾਂਦੇ ਹਾਂ, ਕਰਦੇ ਹਾਂ ਗੁਰਦੁਆਰਿਆਂ 'ਚ, ਪਰ ਜੇ ਕਿਤੇ ਪਤਾ ਲੱਗ ਜਾਂਦੇ ਵੀ ਸਾਧ ਸੰਗਤ ਅਸੀਂ ਅੰਦਰਲੀ ਤੱਕ ਵੀ ਪਹੁੰਚਣਾ ਹੈ, ਲੇਕਿਨ ਉਹਨੂੰ ਸਮਝ ਕੇ ਇਹ ਅੱਛਾ ਰਾਸਤਾ ਹੈ, ਸਾਡਾ ਗੁਜ਼ਾਰਾ ਨਹੀਂ ਹੈ ਹੋਰ, ਸਾਨੂੰ ਪਤਾ ਨਹੀਂ ਹਾਲੀ ਇੰਨਾ ਗਿਆਨ ਨਹੀਂ ਹੈ, ਪਰ ਜੇ ਪਤਾ ਲੱਗ ਜਾਏ ਨਾ ਵੀ ਉਹ ਸਾਧ ਸੰਗਤ ਦਾ ਬਹੁਤ ਫਲ ਹੈ, ਇਸ ਸੰਗਤ ਨੂੰ ਵੀ ਅਸੀਂ ਜ਼ਰੂਰੀ ਕਰਨਾ, ਪਰ ਇਹਦੇ ਲਈ ਜਿੱਥੇ ਹੋਏਗਾ ਸੰਗਤ ਲਿਖੀ ਹੋਏਗੀ, ਸਿਰਫ ਇੱਥੇ ਸਾਧ ਸੰਗਤ ਲਿਖੀ ਹੈ, ਔਰ ਸਾਧ ਸਾਡਾ ਸਤਿਗੁਰੂ ਹੈ, ਉਹ ਅੰਦਰ ਜਦੋਂ ਪ੍ਰਗਟ ਹੁੰਦਾ ਉਹਦੇ ਸੰਗ ਦੇ ਨਾਲ ਕੀ ਹੁੰਦਾ, ਬਿਸਰ ਗਈ ਜਬ ਤੇ ਸਾਧ ਸੰਗਤ ਮੋਹਿ ਪਾਈ, ਰਹਾਓ ਜਬ ਤੇ ਰਹਾਓ ਸੰਗਤ ਮੋਹਿ ਪਾਈ, ਉੱਥੇ ਜਾ ਕੇ ਨਾ ਕੋ ਬੈਰੀ ਨਹੀਂ ਵਿਗਾਨਾ, ਨਾ ਕੋ ਬੈਰੀ ਸਗਲ ਸੰਗ ਹਮਕੋ ਬਣੇ ਹੈ, ਬਿਸਰੀ ਗਈ ਸਭਿਆਈ। ਉੱਥੇ ਜਾ ਕੇ ਗੁਰੂ ਅਰਜਨ ਪਾਤਸ਼ਾਹ ਦੀ ਸਟੇਜ ਆਉਂਦੀ ਹੈ ਭਾਣਾ ਮਿੱਠਾ ਮਨ ਦੀ, ਜੋ ਪ੍ਰਭ ਕੀ ਨਾ ਸਾਧੂ ਦਾ ਲਫ਼ਜ਼ ਹੈ, ਸਾਧੂ ਹੈ ਅੰਦਰਲਾ ਸਤਿਗੁਰੂ, ਇਹੀ ਸੁਮਤੇ ਸਾਧੂ ਤੇ ਪਾਈ, ਇਹੀ ਸੁਮਤੇ ਸਾਧੂ ਤੇ ਪਾਈ, ਆ ਗਿਆ ਕੁਦਰਤ ਕੇ ਸਭ ਬੰਦੇ ਸਾਬ ਮੇਰਾ ਵੈ ਰਹਿਆ ਪ੍ਰਭ ਏਕ ਹੈ, ਸਾਬ ਮੇਰਾ ਵੈ ਰਹਿਆ ਪ੍ਰਭ ਏਕ, ਪੇਖੇ ਪੇਖੇ ਨਾਨਕ ਬਿਗ ਸਾਈ, ਨਾਂਕ ਬੈਰੀ ਨਾਹੇ ਬੇਗਾਨਾ, ਕਿਉਂਕਿ ਜਿਹੜਾ ਅੰਦਰਲਾ ਸਾਧ ਹੈ ਸਤਿਗੁਰੂ ਦਾ ਸਭ ਤੋਂ ਵੱਡਾ ਕਰੈਕਟਰ ਕੀ ਹੈ, ਸਤਿਗੁਰ ਸਭਨਾ ਸਤਿਗੁਰਾ ਸਭ, ਸਤਿਗੁਰ ਸਤਿਗੁਰ ਸਭ ਸਤਿਗੁਰ, ਸਤਿਗੁਰ ਸਭਨਾਂ ਦਾ ਭਲਾ ਮਨਾਏ, ਸਤਿਗੁਰ ਸਭਨਾਂ ਦਾ ਭਲਾ ਮਨਾਏ, ਤਿਸ ਦਾ ਬੁਰਾ ਕਿਉਂ ਹੋਏ, ਇਹ ਸਤਿਗੁਰ ਨੂੰ ਜਿਹਾ ਕੋ ਇੱਛਦਾ ਹੈ ਤੇਹਾ ਫਲ ਪਾਏ ਕੋ, ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੋਂ ਕੁਛ ਗੁੱਜਾ ਨਾ ਹੋਏ, ਆ ਸ਼ਬਦ ਜੋ ਪੰਨਾ 302 ਤੇ ਹੈ, ਚੱਲਦਾ ਰੱਖਾਂਗੇ, ਅਗਲੀ ਬੈਠਕ 'ਚ ਇਹਦਾ ਪੂਰਾ ਗਿਆਨ ਲਾਂਗੇ, ਔਰ ਸਤਿਗੁਰੂ ਦੇਖਿਓ ਕਿੱਦਾਂ ਚਮਕ ਕੇ ਉਹਦਾ ਕਰੈਕਟਰ ਸਾਹਮਣੇ ਆ ਰਿਹਾ ਹੈ, ਉਹਦਾ ਸਭ ਤੋਂ ਵੱਡਾ ਕਰੈਕਟਰ ਕੀ ਹੈ,
ਸਤਿਗੁਰ ਸਭਨਾਂ ਦਾ ਭਲਾ ਮਨਾਏਦਾ,
ਅਦੇ ਫਿਰ ਪੁਰਾਤਨ ਸਿੰਘਾਂ ਨੇ ਬੋਲਾ ਬਣਾ ਲਿਆ,
ਨਾਨਕ ਨਾਮੇ ਚੜ੍ਹਦੀ ਕਲਾ ਹੈ ਤੇਰੇ ਪਾਣੇ ਸਰਬੱਤ ਦਾ ਭਲਾ,
ਬੋਲੋ
ਵਾਹਿਗੁਰੂ ਜੀ ਕਾ ਖਾਲਸਾ, ਹੇ ਵਾਹਿਗੁਰੂ ਜੀ ਕੀ ਫਤਿਹ,
ਪੁਰਾਤਨ ਖਾਲਸੇ ਨੇ ਕਿੱਥੋਂ ਹੀ ਚੀਜ਼ ਸਿੱਖੀ। ਉਹਨਾਂ ਨੇ ਗੁਰੂ ਨਾਨਕ ਵਾਂਗੂ ਨਾਮ ਜਪਣਾ ਸ਼ੁਰੂ ਕੀਤਾ। ਇੱਕ ਆਖ
ਸਬਦ ਪਾਖੈ ਦੇ ਇੱਕ ਆਖ ਆਖ ਸਬਦ ਪਾਖੈ ਅਰਦ ਉਰਦ ਦੇ
ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।